सतनाम करता पुरख निर्भौ निर्वैर अकाल मूरत अजूनी सैभं गुरुप्रसाद जप आदि सच जुगादि सच खैति सच नानक होशी भी सच तुमरे गुण क्या कहा मेरे सतगुरा जब गुर बोले तब विषम होए जाए हम जैसे अपराधी अवर कोई राखे जैसे हम सतगुर राख लिए छड़ा तू गुर पिता तू है गुर माता तू गुर बंधक मेरा सखा सखा जो हमरी विद होती मेरे सतगुरा साबिद तुम हर जानो आपे हम रुड़ते फिरते कोई बात ना पूछता गुर सतगुर संग कीरे हम थापे धन धन गुरु नानक जन केरा जित मिले चूके सब सोग संतापे धन धन गुरु नानक ज्ञान ध्यान किछ कर्म न जाना सार न जाना तेरी सब ते वड्डा सतगुर नानक धन धन गुरु नानक सब ते वड्डा सतगुर नानक जिन कल राखी मेरी मैं मूर्ख की केतक बात है कोट पराधी तरियारे गुर नानक जिन सुनिया देखिया धन धन गुरु नानक गुर नानक जिन सुनिया देखिया से फिर गर्भास ना परियारे परम सम्मान योग चवर शतर तख दे मालक साहिब श्री गुरु ग्रंथ साहिब महाराज जी दी पावन पवित्र खजूरी अंदर सुभाई मान खोए बैठे गुरमुख प्यारे सत संगी जनों धन गुरु नानक साहिब जी दी कृपा दा सदका असी जो रोजाना सवेरे शाम गुरु चरणा विच अरदास करने हैं उस अरदास विच आए हुए जड़े शब्द ने उन्हां शब्दां दी विचार आपां पिछले साल तो आरंभ कीती सी पहला भावें ये मन विच सी भी ਜਲਦੀ ਨਾਲ ਸੰਖੇਪ ਵਿੱਚ ਇਹਨਾਂ ਦੀ ਅਰਥ ਕਰਕੇ ਅਗਾਂਹ ਨਿਕਲ ਚੱਲੀਏ। ਪਰ ਹਕੀਕਤ ਇਹ ਵੀ ਗੁਰੂ ਕੇ ਸਿੱਖੋ, ਜਦੋਂ ਇੱਕ ਇੱਕ ਸ਼ਬਦ ਅਰਦਾਸ ਦਾ ਮੈਂ ਪੜ੍ਹਨਾ ਵਾਂ ਅਤੇ ਉਸ ਨੂੰ ਵਿਚਾਰਨ ਬਹਿਨਾ ਵਾਂ ਅਤੇ ਮਨ ਇੱਕ ਆਵਾਜ਼ ਦੇ ਕੇ ਕਹਿੰਦਾ ਮਨਾ, ਦੇਖ ਕਿਤੇ ਕਿ ਉਹਨਾਂ ਕਰਨੀ ਵਾਲਿਆਂ ਦਾ ਕੋਈ ਕਾਰਨਾਮਾ ਐਸਾ ਨਾ ਰਹਿ ਜਾਏ ਜਿਹੜਾ ਸੰਗਤ ਨਾਲ ਸਾਂਝਾ ਨਾ ਹੋਵੇ। ਇੱਕ ਇੱਕ ਸ਼ਬਦ ਨੂੰ ਆਪਾਂ ਛੋਹਿਆ ਹੋਇਆ। ਕੱਲ੍ਹ ਕੇਵਲ ਵਿਚਾਰ ਕੀਤੀ ਸੀ ਕਿ ਜਿਨ੍ਹਾਂ ਨੇ ਦੇਗ ਚਲਾਏ ਅਤੇ ਦੇਗ ਦੇ ਅਰਥ ਆਪਾਂ ਕੀਤੇ ਸਨ ਗੁਰੂ ਕੇ ਲੰਗਰ ਚਲਾਣੇ ਕੀਤੇ। ਅਤੇ ਇੱਕ ਗੱਲ ਧਿਆਨ ਵਿੱਚ ਰੱਖੋ ਕਿ ਇਸ ਅਰਦਾਸ ਦਾ ਇੱਕ ਇੱਕ ਸ਼ਬਦ ਜਿਹੜਾ ਉਹ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਨਾਲ ਏਕਤਾ ਦੇ ਸੂਤਰ ਵਿੱਚ ਬੰਨ੍ਹਦਾ ਪਿਆ। ਲੰਗਰ ਕਿਸੇ ਨੇ ਚਲਾਇਆ ਹੋਵੇ ਅਤੇ ਇਹ ਤਾਂ ਸਿੱਖਾਂ ਅੰਦਰ ਦਾਤੇ ਦੀ ਸਭ ਤੋਂ ਵੱਡੀ ਦਾਤ ਹੈ। ਇਸ ਧਰਤੀ ਦੇ ਕਿਸੇ ਕੋਨੇ 'ਤੇ ਚਲੇ ਜਾਓ, ਕਿਤੇ ਨਿਸ਼ਾਨ ਝੁਲਦਾ ਹੋਵੇ ਉੱਥੇ ਆਸ ਬੱਝੇਗੀ ਵੀ ਇੱਥੇ ਗੁਰੂ ਕਾ ਲੰਗਰ ਜ਼ਰੂਰ ਮਿਲੇਗਾ। ਕਿਤੇ ਪ੍ਰਦੇਸ਼ ਵੀ ਚਲੇ ਜਾਓ, ਦੇਸ਼ ਵੀ ਚਲੇ ਜਾਓ। ਰਾਤ ਸਮਾਂ ਕਾਫੀ ਹੋ ਗਿਆ ਸੀ, ਇੱਕ ਬੇਨਤੀ ਮੈਨੂੰ ਦੇਖ ਸੰਬੰਧੀ ਕਹਿਣੀ ਰਹਿ ਗਈ ਸੀ। ਉਹ ਕਹਿ ਕੇ ਅੱਜ ਅਸੀਂ ਅੱਗੇ ਚੱਲਣਾ, ਜਿਨ੍ਹਾਂ ਨੇ ਤੇਗ ਵਾਹੀ, ਦੇਗ ਤਾਂ ਚਲਾਈ ਨਾਲ ਅਸੀਂ ਪੜ੍ਹਨੇ ਹਾਂ ਤੇਗ ਵਾਹੀ। ਜਦੋਂ ਗੁਜਰਾਤ ਦੀ ਧਰਤੀ 'ਤੇ ਪਿਛਲੇ ਦਿਨੀ ਪਿਛਲੇ ਸਾਲੀ ਅਰਥ ਕਵਿਕ ਆਇਆ, ਭੂਚਾਲ ਆਇਆ, ਆਪ ਸਭ ਨੂੰ ਪਤਾ ਵੀ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ ਲੋਕਾਂ ਦੀ ਮੌਤ ਹੋਈ, ਘਰੋਂ ਬੇਘਰ ਹੋ ਗਏ। ਅਤੇ ਜਿਹੜੀ ਮੈਂ ਇਹ ਅਰਜ਼ ਕਰਨ ਲੱਗਾ, ਵੈਸੇ ਤਾਂ ਯਤਨ ਕਰਨਾ ਉਹਨਾਂ ਵੀ ਆਪਣਾ ਤਜ਼ਰਬਾ ਨਾ ਸੁਣਾਈਏ। ਸਮਰੱਥ ਗੁਰੂ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਤੇ ਗੁਰੂ ਇਤਿਹਾਸ ਵਿੱਚ ਇੰਨਾ ਖਜ਼ਾਨਾ ਪਿਆ, ਕਿਹੜਾ ਸਵਾਲ ਹੈ ਜਿਹੜਾ ਉੱਤਰ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਇਤਿਹਾਸ ਨਹੀਂ ਦਿੰਦਾ। ਪਰ ਇਹ ਹਕੀਕਤ ਵਿੱਚ ਇਹ ਘਟਨਾ ਹੈ ਕਿ ਲੁਧਿਆਣੇ ਤੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਹੈ, ਉੱਥੇ ਹਜ਼ਾਰਾਂ ਸੰਗਤਾਂ ਰੋਜ਼ ਆਉਂਦੀਆਂ ਨੇ। ਜਿਹੜੀ ਮੈਂ ਅਰਜ਼ ਕਰਨੀ ਹੈ, ਦੇਗ ਚਲਾਈ ਅਤੇ ਉੱਥੋਂ ਦੇ ਮੁੱਖ ਪ੍ਰਬੰਧਕ ਨੇ ਭਾਈ ਪ੍ਰਤਪਾਲ ਸਿੰਘ ਹੋਰੀ, ਉਹਨਾਂ ਨੇ ਘਟਨਾ ਦਾਸ ਨੂੰ ਸੁਣਾਈ। ਕਹਿੰਦੇ ਨੇ ਜਦੋਂ ਅਸੀਂ ਗੁਜਰਾਤ ਵੀ ਜਾ ਕੇ ਲੰਗਰ ਲਾਇਆ, ਇੱਕ ਬਜ਼ੁਰਗ ਨੇ ਰੋਜ਼ ਲੰਗਰ ਛਕਣ ਆਉਣਾ, ਪਟੇਲ ਸੀ ਉਹ, ਲੰਗਰ ਛਕਣਾ ਅਤੇ ਲੰਗਰ ਛਕਣ ਤੋਂ ਪਹਿਲਾਂ ਵੀ ਰੋਣ ਲੱਗ ਪੈਣਾ ਅਤੇ ਲੰਗਰ ਛਕਦਿਆਂ ਵੀ ਰੋਣਾ ਅਤੇ ਉੱਠਦਿਆਂ ਜ਼ਬਾਨ ਨਾ ਬੋਲਣੀ, ਬਸ ਰੋਈ ਜਾਣਾ। ਕਹਿੰਦੇ ਨੇ ਮੇਰੇ ਮਨ ਵਿੱਚ ਆ ਗਿਆ ਵੀ ਇਸ ਬੰਦੇ ਨੂੰ ਪੁੱਛ ਲਵਾਂ ਵੀ ਤੂੰ ਲੰਗਰ ਛਕਣ ਤੋਂ ਪਹਿਲਾਂ ਵੀ ਰੋਣਾ ਹੈ, ਬਾਅਦ ਵਿੱਚ ਵੀ ਰੋਣਾ, ਇਹਦਾ ਕਾਰਨ ਕੀ ਹੋ ਸਕਦਾ? ਇਹਦੇ ਪਰਿਵਾਰ ਦੇ ਜੀ ਉਹਨਾਂ ਦੀ ਮੌਤ ਹੋ ਗਈ ਹੋਵੇ। ਉਹ ਭਾਈ ਸਾਹਿਬ ਕਹਿੰਦੇ ਨੇ ਜਦੋਂ ਮੈਂ ਉਹਦੇ ਕੋਲੋਂ ਪੁੱਛਿਆ ਬਿਠਾ ਕੇ ਵੀ ਬਾਬਾ ਤੂੰ ਰੋਟੀ ਖਾਂਦਿਆਂ ਵੀ ਰੋਣਾ ਹੈ, ਲੰਗਰ ਛੱਕ ਕੇ ਵੀ ਰੋਣਾ ਹੈ, ਅਤੇ ਕਹਿੰਦੇ ਨੇ ਉਹਦੀ ਜ਼ਬਾਨ ਸੀ ਵੀ ਉਹਦੇ ਲਫ਼ਜ਼ ਸਨ, ਕਹਿੰਦਾ ਕਦੀ ਰੱਬ ਸਾਨੂੰ ਬਖਸ਼ ਦੇਵੇਗਾ। ਅਤੇ ਆਪ ਪੁੱਛ ਵੀ ਸਕਦੇ ਉਹਨਾਂ ਸੱਜਣਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਗੱਲ ਦੱਸੀ, ਉਹਨਾਂ ਨਾਲ ਹੱਡ ਬੀਤੀ। ਕਹਿਣ ਲੱਗੇ ਸੋਚਣਾ ਰੋਣਾ ਇਸ ਕਰਕੇ ਆ ਰੱਬ ਸਾਨੂੰ ਬਖਸ਼ੇਗਾ। ਉਹ ਕਹਿੰਦੇ ਨੇ ਪੁੱਛਿਆ ਕਿਉਂ? ਕਹਿੰਦਾ ਮੇਰਾ ਜੀ ਕੋਈ ਨਹੀਂ ਮਰਿਆ, ਪਰ ਜਦੋਂ ਮੈਂ ਸਿੱਖੋ ਲੰਗਰ ਵਿੱਚ ਆ ਕੇ ਬਹਿਣਾ ਅਤੇ ਮੈਨੂੰ 84 ਯਾਦ ਆ ਜਾਂਦਾ ਵੀ ਅਸੀਂ ਤਾਂ ਤੁਹਾਡੇ ਬੱਚਿਆਂ ਨੂੰ ਘੇਰ ਘੇਰ ਕੇ ਉਹਨਾਂ ਦੇ ਗਲਾਂ ਵਿੱਚ ਟੈਰ ਪਾ ਕੇ ਜਿਉਂਦਿਆਂ ਨੂੰ ਸਾੜਿਆ ਅਤੇ ਤੁਸੀਂ ਸਾਡੇ ਬੱਚਿਆਂ ਦੇ ਮੂੰਹ ਵਿੱਚ ਰੋਟੀ ਪਾਉਣ ਵਾਸਤੇ ਆ ਗਏ। ਕਹਿੰਦਾ ਬਸ ਇਸੇ ਗੱਲ ਨੇ ਮੇਰੇ ਅੰਦਰ ਨੂੰ ਤਪਾਇਆ ਕਿ ਕਦੀ ਸਾਡਾ ਵੀ ਭਲਾ ਹੋ ਸਕਦਾ। ਮੇਰੇ ਕਹਿਣ ਤੋਂ ਮੁਰਾਦ ਜਿੱਥੇ ਵੀ ਸਿੱਖ ਬਹਿੰਦਾ ਇਹਦਾ ਖਿਰਦਾ ਇੰਨਾ ਕੋਮਲ ਕਿ ਉੱਥੇ ਦੇਗ ਚਲਾਉਂਦਾ ਹੈ। ਫਿਰ ਹਜ਼ੂਰ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਨੇ ਹਾਂ ਕਿ ਦੇਗ ਚਲਾਈ ਅਤੇ ਤੇਗ ਵਾਹੀ। ਤੇਗ ਦਾ ਅਖਰੀ ਅਰਥ ਹੈ ਤਲਵਾਰ ਕਹਿ ਲਈਏ, ਕਿਰਪਾਨ ਆਪਾਂ ਕਰਨੇ ਹਾਂ। ਆਓ ਗੁਰਮਤਿ ਦੀ ਰੋਸ਼ਨੀ ਵਿੱਚ ਜਿਨ੍ਹਾਂ ਨੇ ਤੇਗ ਵਾਹੀ, ਤੇਗ ਵਾਹਣ ਦੀ ਲੋੜ ਕਿਉਂ ਪੈ ਗਈ ਅਤੇ ਰਹਿੰਦੀ ਦੁਨੀਆ ਤੱਕ ਸਿੱਖ ਨੂੰ ਤੇਗ ਵਾਹਣ ਦੀ ਜ਼ਰੂਰਤ ਰਹਿ ਗਈ? ਕਦੀ ਨਹੀਂ ਹੋ ਸਕਦਾ ਵੀ ਤੇਗ ਤੋਂ ਬਿਨਾਂ ਇਹਦਾ ਸਰ ਜਾਏ। ਜਦੋਂ ਸਾਰੇ ਕਿੱਲਿਆਂ ਤੋਂ ਪਾਣੀ ਟੱਪਦਾ ਪਰ ਸਿੱਖ ਆਪਣੀ ਤੇਗ ਦੇ ਮੁੱਠੇ 'ਤੇ ਹੱਥ ਪਾਉਂਦਾ, ਇਹ ਤੇਗ ਕਿੱਥੋਂ ਸ਼ੁਰੂ ਹੋਈ, ਇਹ ਤੇਗ ਕਿੱਥੇ ਕਿੱਥੇ ਵਾਹੀ, ਕਿੰਨਾ ਕਿੰਨਾ ਨੇ ਵਾਹੀ, ਅਤੇ ਉਹਨਾਂ ਸਾਰੇ ਤੇਗ ਵਾਹਣ ਵਾਲਿਆਂ ਨੂੰ ਤੁਸੀਂ ਅਰਦਾਸ ਵਿੱਚ ਰੋਜ਼ ਸਿਮਰਦੇ ਹੋ ਕਰੋ ਕਿਰਪਾਲਤਾ ਸਾਧ ਸੰਗਤ ਜੀ, ਇਸ ਤੇਗ ਵਾਈ ਦੇ ਵਿਸ਼ੇ ਨੂੰ ਵਿਚਾਰਨ ਦੇ ਲਈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਪ ਬਖਸ਼ਿਸ਼ ਮੇਰ ਕਿਰਪਾ ਕਰਨ, ਖਿਰਦੇ ਨੂੰ ਭਾਵਨਾ ਬਖਸ਼ ਕੇ ਆਪਣੇ ਇਸ ਵਿਸ਼ੇ ਦੀ, ਆਪਣੇ ਇਹਨਾਂ ਕਰਨੀ ਵਾਲਿਆਂ ਦੀ ਵਿਚਾਰ ਕਰਾ ਲੈਣ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਇਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਗੁਰਬਾਣੀ ਵਿੱਚ ਇੱਕ ਬਹੁਤ ਪਿਆਰਾ ਬਚਨ ਕਿਹਾ, ਜਦੋਂ ਹਜ਼ੂਰ ਐਮਨਾਬਾਦ ਦੀ ਧਰਤੀ ਤੇ ਗਏ ਨੇ ਤੇ ਬਾਬਰ ਨੇ ਉਸ ਧਰਤੀ ਦੇ ਉੱਤੇ ਹਮਲਾ ਕੀਤਾ, ਜਿਨ੍ਹਾਂ ਨੇ ਤੇਗ ਵਾਹੀ, ਅੱਖਰ ਤੋਂ ਦੂਰ ਨਾ ਜਾਇਓ, ਇਸੇ ਕੇਵਲ ਸ਼ਬਦ ਤੇ ਆਪਾਂ ਰੁਕਣਾ ਤੇ ਵਿਚਾਰ ਕਰਨੀ ਹੈ, ਤੇਗ ਵਾਣ ਦੀ ਕੀ ਲੋੜ ਪੈ ਗਈ। ਕਿਉਂਕਿ ਸਾਡੇ ਜਿਹੜੇ ਅੱਜ ਪੜ੍ਹੇ ਲਿਖੇ ਕਈ ਸੱਜਣ ਨੇ ਨਾ, ਉਹ ਕਿਰਪਾਨ ਸ਼ਬਦ ਸੁਣਦਿਆਂ ਸਾਰੀ ਅੰਦਰ ਉਹਨਾਂ ਦੀ ਖਲਚਲ ਮੱਚ ਜਾਂਦੀ ਹੈ ਵੀ ਇਹ ਕਿਰਪਾਨ ਦੀ ਗੱਲ ਕਿਉਂ ਕਰਦੇ, ਤੇਗ ਦੀ ਜ਼ਰੂਰਤ ਕਿਉਂ ਪਈ, ਬਾਣੀ ਨੇ ਇਸ ਦੀ ਗਵਾਹੀ ਦਿੱਤੀ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਐਮਨਾਬਾਦ ਦੀ ਧਰਤੀ ਤੇ ਗਏ ਨੇ, ਉੱਥੇ ਇੱਕ ਸ਼ਬਦ ਮੇਰੇ ਬਾਬੇ ਨੇ ਉਸ ਹਮਲੇ ਤੋਂ ਪਹਿਲਾਂ ਕਿਹਾ ਸੀ ਤੇ ਭਾਈ ਲਾਲੋ ਨੂੰ ਕਿਹਾ ਸੀ, ਲਾਲੋ ਦੇਖੀ ਜਿਹੜੇ ਸਰੀਰਾਂ ਦਾ, ਜਿਸ ਦੌਲਤ ਦਾ ਮਾਣ ਇਹ ਲੋਕ ਕਰੀ ਬੈਠੇ ਨੇ, ਇਹੋ ਜਿਹਾ ਸਮਾਂ ਆਉਣ ਵਾਲਾ, ਇਹਨਾਂ ਦੇ ਸਰੀਰ ਦਾ ਮਾਸ ਇਸ ਤਰ੍ਹਾਂ ਲਹੇਗਾ ਕਿ ਜਿਵੇਂ ਪਾਟਾ ਹੋਇਆ ਕੱਪੜਾ ਜਿਹੜਾ ਜਾਂ ਛਿੱਜਦਾ ਉਹਦੀ ਤੰਦ ਤੰਦ ਹੋ ਜਾਂਦੀ। ਉੱਥੇ ਹਜ਼ੂਰ ਨੇ ਕਿਹਾ, ਅੱਜ ਮੈਨੂੰ ਐਮਨਾਬਾਦ ਦੀ ਧਰਤੀ ਤੇ ਕੋਈ ਨਹੀਂ ਜਾਣਦਾ, ਤੇਰੇ ਤੋਂ ਬਿਨਾਂ ਕੌਣ ਕੀਰਤਨ ਸੁਣ ਰਿਹਾ, ਪਰ ਜਿਸ ਦਿਨ ਇਹਨਾਂ ਦੇ ਤਨ ਦੇ, ਸਰੀਰ ਦੇ, ਮਾਸ ਦੇ ਟੁਕੜੇ ਹੋਣਗੇ, ਉਸ ਦਿਨ ਗਲੀਆਂ ਵਿੱਚ ਵੈਣ ਪਾਣਗੇ, ਉਸ ਦਿਨ ਮੇਰੀ ਗੱਲ ਨੂੰ ਚੇਤੇ ਕਰਕੇ ਕੇਵਲ ਰੋਣਗੇ, ਹੋਰ ਇਹਨਾਂ ਨੇ ਕੁਝ ਕਰ ਨਹੀਂ ਸਕਣਾ। ਬਾਬਾ ਜੀ ਨੇ ਉੱਥੇ ਇੱਕ ਸ਼ਬਦ ਕਿਹਾ, ਕਹਿਣ ਲੱਗੇ, ਕਾਇਆ ਕੱਪੜ ਟੁਕ ਟੁਕ ਹੋਸ਼ੀ। ਤੇਗ ਵਾਈ ਦਾ ਮਤਲਬ ਕੀ? ਕਹਿੰਦੇ ਨੇ, ਕਾਇਆ ਕੱਪੜ ਟੁਕ ਟੁਕ ਹੋਸ਼ੀ, ਹਿੰਦੁਸਤਾਨ ਸਮਾਲ ਸੀ ਬੋਲਾ, ਬੋਲਾ ਦਾ ਅਖਰੀ ਅਰਥ ਬਚਨ। ਕਹਿੰਦੇ ਨੇ, ਹਿੰਦੁਸਤਾਨ ਦੇ ਲੋਕ ਮੇਰੇ ਇਹਨਾਂ ਸ਼ਬਦਾਂ ਨੂੰ ਚੇਤੇ ਕਰਨਗੇ, ਪਰ ਉਦੋਂ ਕੁਝ ਬਣਨਾ ਨਹੀਂ, ਕਿਉਂਕਿ ਉਦੋਂ ਸਾਰੇ ਕਿਲਿਆਂ ਤੋਂ ਪਾਣੀ ਜਿਹੜਾ ਉਹ ਲੰਘ ਚੁੱਕਾ ਹੋਵੇਗਾ। ਕਾਇਆ ਕੱਪੜ ਟੁਕ ਟੁਕ ਹੋਸੀ, ਹਿੰਦੁਸਤਾਨ ਸੰਭਾਲ ਸੀ ਬੋਲਾਂ, ਮੇਰੇ ਬਚਨਾਂ ਨੂੰ ਚੇਤੇ ਕਰਨਗੇ। ਤੇ ਜਦੋਂ ਗੁਰੂ ਕੇ ਸਿੱਖੋ ਹਮਲਾ ਹੋਇਆ, ਉੱਥੇ ਬਾਬਾ ਜੀ ਨੇ ਐਮਨਾਬਾਦ ਦੇ ਲੋਕਾਂ ਨੂੰ ਇੱਕ ਸ਼ਬਦ ਕਿਹਾ ਜਿਹੜਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਹਿੰਦੇ ਨੇ, ਜਦੋਂ ਬੰਦਾ ਦੌਲਤ ਤੇ ਜਵਾਨੀ ਦੇ ਨਸ਼ੇ ਵਿੱਚ ਚੂਰ ਹੋ ਜਾਏ, ਦੌਲਤ ਹੋਵੇ ਕੋਲ, ਜੋਬਨ ਹੋਵੇ ਕੋਲ, ਕਾਮੀ ਹੋ ਜਾਏ, ਸ਼ਰਾਬੀ ਹੋ ਜਾਏ, ਕਵਾਬੀ ਹੋ ਜਾਏ, ਨਸ਼ਈ ਹੋ ਜਾਏ, ਕਹਿਣ ਲੱਗੇ ਉਦੋਂ ਇਸੇ ਤਰ੍ਹਾਂ ਹੀ ਲੋਕਾਂ ਦੇ ਘਰ ਲੁੱਟੇ ਜਾਂਦੇ ਨੇ। ਤੇ ਬਾਬਾ ਜੀ, ਇਹ ਐਮਨਾਬਾਦ ਕਿਉਂ ਲੁੱਟਿਆ ਗਿਆ? ਕਹਿਣ ਲੱਗੇ, ਇੱਕ ਪਾਸੇ ਸਨ ਪਠਾਨ ਤੇ ਦੂਜੇ ਪਾਸੇ ਸਨ ਮੁਗਲ। ਐਮਨਾਬਾਦ ਪਠਾਨ ਸਨ ਤੇ ਬਾਬਰ ਮੁਗਲ ਚੜ੍ਹ ਕੇ ਆਇਆ। ਤੇ ਬਾਬਾ ਜੀ ਕਹਿੰਦੇ ਨੇ, ਮੈਂ ਤੱਕਿਆ ਅੱਖਾਂ ਨਾਲ, ਦੋਨੋਂ ਪਾਸੇ ਜੰਗ ਹੋਈ, ਇਕਨਾਂ ਦੇ ਕੋਲ ਸਨ ਤੋਪਾਂ ਤੇ ਇਕਨਾਂ ਦੇ ਕੋਲ ਸਨ ਪੁਰਾਣੀਆਂ ਬੰਦੂਕਾਂ। ਕਿਉਂ ਤੇਗ ਵਾਣ ਦੀ ਲੋੜ ਪੈਂਦੀ? ਬਾਬਾ ਜੀ ਕਹਿੰਦੇ ਨੇ, ਐਮਨਾਬਾਦ ਦੇ ਪਠਾਣੋ, ਜੇ ਕਿਤੇ ਤੁਸੀਂ ਸ਼ਸਤਰਾਂ ਦੀ ਤਿਆਰੀ ਕੀਤੀ ਹੁੰਦੀ, ਮੁਗਲ ਦੀਆਂ ਤੋਪਾਂ ਦਾ ਮੁਕਾਬਲਾ ਤੁਸੀਂ ਕਰਦੇ ਤੇ ਤੁਹਾਡੇ ਹੱਥਾਂ ਵਿੱਚ ਤਾਂ ਚਿਰੜ ਚਿਰੜ ਕਰਦੀਆਂ, ਜਿਵੇਂ ਪਟਾਕੇ ਨਿੱਕੇ ਚੱਲਦੇ ਨੇ, ਇਸ ਤਰ੍ਹਾਂ ਦੀਆਂ ਬੰਦੂਕਾਂ ਨੇ, ਤੁਸੀਂ ਤੋਪਾਂ ਦਾ ਮੁਕਾਬਲਾ ਕਿਵੇਂ ਕਰੋਗੇ? ਜੇ ਤੋਪਾਂ ਦੇ ਮੁਕਾਬਲੇ ਲਈ ਤੋਪ ਬਣਾਈ ਹੁੰਦੀ ਤੇ ਸ਼ਾਇਦ ਐਮਨਾਬਾਦ ਦੀਆਂ ਗਲੀਆਂ ਵਿੱਚ ਕਦੀ ਵਹਿ ਨਾ ਪੈਂਦੇ। ਸਾਹਿਬ ਨੇ ਅੰਮ੍ਰਿਤ ਬਾਣੀ ਵਿੱਚ ਸ਼ਬਦ ਕਿਹਾ, ਕਹਿਣ ਲੱਗੇ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ। ਉੱਥੇ ਸ਼ਬਦ ਪਹਿਲੀ ਵਾਰੀ ਵਰਤਿਆ ਗਿਆ ਤੇਗ ਚਲਾਉਣ ਦਾ, ਪਰ ਉਹਦਾ ਅਰਥ ਇਹ ਨਾ ਸਮਝ ਲਈਓ ਕਿ ਸ਼ਾਇਦ ਉਹ ਅਰਦਾਸ ਵਾਲੀ ਤੇਗ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਪਕ ਤਾਣ ਚਲਾਈ। ਜਿਹੜੇ ਮੁਗਲ ਨੇ ਉਹ ਤੋਪਾਂ ਲੈ ਕੇ ਆਉਂਦੇ ਨੇ, ਬੰਦੂਕਾਂ ਨਵੀਆਂ ਲੈ ਕੇ ਆਏ, ਇੰਨੀ ਹੱਥ ਚਿੜਾਈ। ਤੇ ਜਿਹੜੇ ਐਮਨਾਬਾਦ ਦੇ ਪਠਾਨ ਨੇ, ਇਹਨਾਂ ਦੀਆਂ ਪੁਰਾਣੀਆਂ ਘਸੀਆਂ ਪਿੱਟੇ ਜਿਹੜੇ ਹਥਿਆਰ ਨੇ, ਉਹ ਹੱਥ ਵਿੱਚ ਹੀ ਚਿਰੜ ਚਿਰੜ ਕਰਦੇ ਰਹਿ ਗਏ, ਉਹ ਦੁਸ਼ਮਣ ਦਾ ਮੁਕਾਬਲਾ ਕਰ ਹੀ ਨਹੀਂ ਸਕੇ। ਇਹਦਾ ਮਤਲਬ ਕਿ ਬਾਬਾ ਨਾਨਕ ਜੀ ਕਹਿੰਦੇ ਨੇ ਦੁਸ਼ਮਣ ਚੜ ਕੇ ਆਵੇ ਤੇ ਤੇਰੇ ਕੋਲ ਸ਼ਸਤਰਾਂ ਦੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ। ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਓਨੀ ਤੁਬਕ ਤਾਣ ਚਲਾਈ, ਓਨੀ ਖਸਤ ਚੜਾਈ, ਪਰ ਕਹਿਣ ਲੱਗੇ ਜਿਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਭਾਈ। ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਚਾਰ ਗੱਲਾਂ ਨੂੰ ਚੇਤੇ ਰੱਖੋ। ਇਸ ਘਰ ਵਿੱਚ ਸਭ ਤੋਂ ਪਹਿਲੀ ਗੱਲ ਕਿ ਪ੍ਰੇਮ ਨਾਲ ਬਾਣੀ ਰਾਹੀਂ ਸਮਝਾਇਆ ਜਾਂਦਾ ਹੈ, ਸ਼ਬਦ ਸੁਣਾ ਕੇ ਵੀ ਬੰਦਿਆ ਤੂੰ ਬੰਦਿਆਂ ਵਾਲੇ ਕਰਮ ਕਰ, ਜ਼ਾਲਮ ਨੂੰ ਵੀ ਸਮਝਾਉਂਦੇ ਨੇ, ਪਿਆਰ ਨਾਲ ਸਮਝਾਉਣਗੇ, ਫਿਰ ਪਰਤ ਕੇ ਉਹਨੂੰ ਮਿਲ ਕੇ ਯਤਨ ਕਰਨਗੇ ਵੀ ਇਹ ਸਮਝ ਆਏ। ਜੇ ਨਾ ਸਮਝੇ ਫਿਰ ਕਹਿੰਦੇ ਤੀਜਾ ਕੰਮ ਕਰੋ ਵੀ ਆਪਣੇ ਤਨ ਦੀ ਕੁਰਬਾਨੀ ਦੇ ਦਿਓ, ਇਕਾਗਰਤਾ ਬਖਸ਼ਿਓ ਗੁਰਮੁਖੋ। ਤੀਜਾ ਟੀਲਾ ਹੈ ਆਪਣੇ ਤਨ ਦੀ ਕੁਰਬਾਨੀ ਦਿਓ, ਤੇ ਜਦੋਂ ਤਨ ਦੀ ਕੁਰਬਾਨੀ ਤੋਂ ਬਾਅਦ ਵੀ ਨਾ ਸਮਝੇ ਫਿਰ ਇਹ ਹੀਲਾ ਰਹਿ ਜਾਂਦਾ ਇਸ ਬੰਦੇ ਨੂੰ ਸਮਝਾਉਣਾ ਤੇ ਕੇਵਲ ਹੁਣ ਤੇਗ ਨਾਲ ਸਮਝਾਇਆ ਜਾਏ, ਇਹਨੂੰ ਸ਼ਸਤਰ ਨਾਲ ਸਮਝਾਇਆ ਜਾਏ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤ ਬਾਣੀ ਤੇ ਪ੍ਰੇਮ ਦੀ ਭਾਸ਼ਾ ਨਾਲ ਲੋਕਾਂ ਨੂੰ ਸਮਝਾਇਆ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਗੁਰਬਾਣੀ ਕੀਰਤਨ ਤੇ ਗੁਰਮੁਖੀ ਦੇ ਪ੍ਰਚਾਰ ਰਾਹੀਂ ਸਮਝਾਇਆ। ਗੁਰੂ ਅਮਰਦਾਸ ਜੀ ਨੇ ਲੰਗਰ ਇੱਕ ਕਰਕੇ, ਪੰਗਤ ਇੱਕ ਕਰਕੇ ਸੰਗਤਾਂ ਨੂੰ ਇੱਕ ਥਾਂ ਤੇ ਬਿਠਾ ਕੇ ਨਫ਼ਰਤ ਦੂਰ ਕਰਨ ਦਾ ਯਤਨ ਕੀਤਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੁਰੂ ਕੇ ਚੱਕ ਦਾ ਮੁੱਢ ਬਣ ਕੇ ਲੋਕਾਂ ਦੀ ਦਵੈਸ਼ ਤੋੜਨ ਦਾ ਯਤਨ ਕੀਤਾ, ਪਰ ਜ਼ਾਲਮ ਗੁਰੂ ਘਰ ਦੀ ਵੱਧਦੀ ਹੋਈ ਇਸ ਚੜ੍ਹਦੀ ਕਲਾ ਨੂੰ, ਚੜ੍ਹਤ ਨੂੰ ਦੇਖ ਕੇ ਜ਼ਰਿਆ ਨਾ ਗਿਆ ਤੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਨੇ ਆਪਣੇ ਤਨ ਦਾ ਠੀਕਰਾ ਭੰਨ ਦਿੱਤਾ ਕਿ ਸ਼ਾਇਦ ਜ਼ਾਲਮ ਨੂੰ ਹੋਸ਼ ਆ ਜਾਏ। ਤੇ ਜਦੋਂ ਉਹਨੇ ਸਾਹਿਬ ਗੁਰੂ ਤੇਗ ਬਹਾਦਰ ਗੁਰੂ ਅਰਜੁਨ ਦੇਵ ਜੀ ਨੂੰ ਸ਼ਹੀਦ ਵੀ ਕੀਤਾ ਤੇ ਪਰਤ ਕੇ ਜ਼ਾਲਮ ਨਾ ਸਮਝਿਆ, ਫਿਰ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਚਾਰ ਜੰਗਾਂ ਵਿੱਚ ਤੇਗ ਵਾ ਕੇ ਜ਼ਾਲਮ ਦੇ ਮੂੰਹ ਨੂੰ ਤੋੜ ਕੇ ਰੱਖ ਦਿੱਤਾ। ਉਹਨੂੰ ਸਭ ਤੋਂ ਪਹਿਲਾਂ ਅਸੀਂ ਯਾਦ ਕਰਨੇ ਜਿਨ੍ਹਾਂ ਨੇ ਤੇਗ ਵਾਹੀ, ਜਿਨ੍ਹਾਂ ਨੇ ਸ਼ਸਤਰ ਚਲਾਏ। ਹੁਣ ਧਿਆਨ ਦਿਆ ਜੇ, ਗੁਰੂ ਅਰਜੁਨ ਦੇਵ ਜੀ ਦੇ ਕੋਲ ਦੋ ਸਿੱਖ ਆਏ ਨੇ, ਭਾਈ ਪੈਰਾਗੂ ਤੇ ਇੱਕ ਭਾਈ ਜੈਤਾ। ਉਹਨਾਂ ਦੋਨਾਂ ਕਿਹਾ ਮਹਾਰਾਜ ਕਿ ਦੇਖੋ ਕਦੀ ਨੂਰ ਦਿਨ ਚੜ੍ਹ ਕੇ ਆ ਜਾਂਦਾ, ਥੋੜੀ ਜਿਹੀ ਇਕਾਗਰਤਾ ਬਖਸ਼ਿਓ, ਅੱਜ ਵਿਸ਼ਾ ਕੁਝ ਐਸਾ ਜਿਹਾ, ਯਤਨ ਕਰਨਾ ਵੀ ਆਪ ਸੰਗਤ ਨਾਲ ਸਾਂਝਾ ਕਰ ਸਕਾਂ। ਤੇ ਆਪ ਨੂੰ ਪਤਾ ਹੈ ਕਿ ਕਦੀ ਸਿੱਖ ਕਹਿੰਦਾ ਮਹਾਰਾਜ ਸੁਲੀ ਚੜ੍ਹ ਕੇ ਆ ਜਾਂਦਾ, ਕਦੀ ਸੁਲਭੀ ਚੜ੍ਹ ਕੇ ਆ ਜਾਂਦਾ, ਕਦੀ ਨੂਰ ਦੀਨ ਚੜ੍ਹ ਕੇ ਆਇਆ। ਤੇ ਆਪ ਨੂੰ ਪਤਾ ਹੋਵੇ ਉਸ ਇਲਾਕੇ ਦੇ ਜਿਹੜੇ ਸੱਜਣ ਰਹਿਣ ਵਾਲੇ ਨੇ, ਆਪਾਂ ਜਦੋਂ ਤਰਨ ਤਾਰਨ ਸਾਹਿਬ ਤੋਂ ਚਬਾਲ ਜਾਂਦੇ ਹਾਂ ਤੇ ਰਸਤੇ ਵਿੱਚ ਇੱਕ ਪਿੰਡ ਆਉਂਦਾ ਨੂਰ ਦੀ ਸਰਾਂ, ਅੱਜ ਕੱਲ੍ਹ ਇਸ ਪਿੰਡ ਦਾ ਨਾਮ ਹੈ ਕਿਲ੍ਹਾ ਸੰਤੋਖ ਸਿੰਘ, ਕਿਉਂਕਿ ਭਾਈ ਸੰਤੋਖ ਸਿੰਘ ਜਿਨ੍ਹਾਂ ਨੇ ਗੁਰਪ੍ਰਤਾਪ ਸੂਰਜ ਤੇ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ, ਇਹ ਉਸ ਪਿੰਡ ਦੇ ਜਨਮ ਸੀ ਉਹਨਾਂ ਦਾ, ਤੇ ਪਰਤ ਕੇ ਕਿਲ੍ਹਾ ਨੂਰ ਦੀ ਥਾਂ ਉਹਦਾ ਨਾਮ ਕਿਲ੍ਹਾ ਸੰਤੋਖ ਸਿੰਘ ਰੱਖਿਆ। ਤੇ ਆਪ ਨੂੰ ਗਿਆਤ ਹੋਵੇ ਕਿ ਤਰਨ ਤਾਰਨ ਦੀਆਂ ਇੱਟਾਂ ਪੱਕੀਆਂ ਸਨ, ਵੀ ਜਿਹੜੀਆਂ ਇੱਟਾਂ ਸਰੋਵਰ ਵਿੱਚ ਲਾਣੀਆਂ ਸਨ, ਤੇ ਇਸੇ ਨੂਰ ਦੀ ਨੇ ਧੱਕੇ ਨਾਲ ਉਹਨਾਂ ਇੱਟਾਂ ਦੇ ਆਵੇ ਖੋ ਕੇ ਇੱਥੇ ਆਪਣੇ ਕਿਲ੍ਹੇ ਦੀਆਂ ਨੀਹਾਂ ਭਰੀਆਂ। ਤੇ ਗੁਰੂ ਅਰਜੁਨ ਦੇਵ ਦੇ ਵੇਲੇ ਸਿੱਖਾਂ ਨੇ ਕਿਹਾ ਮਹਾਰਾਜ ਇਹ ਸਰੋਵਰ ਪੱਕਾ ਕਰਨ ਲਈ ਇੱਟਾਂ ਸਨ, ਇਹ ਆਪ ਜੀ ਦਾ ਇਤਿਹਾਸ ਹੈ, ਮਿੱਥ ਨਹੀਂ। ਕਦੀ ਤਵਾਰੀਖ ਦੇ ਪੰਨੇ ਪੜਿਓ ਤੇ ਉੱਤਰ ਮਿਲੇਗਾ। ਮਹਾਰਾਜ ਇੱਟਾਂ ਲੈ ਗਿਆ ਤਰਨ ਤਾਰਨ ਸਾਹਿਬ ਦੀਆਂ ਚੁੱਕ ਕੇ, ਤੇ ਪੱਕਾ ਕਿਵੇਂ ਕਰਾਂਗੇ? ਹਜ਼ੂਰ ਨੇ ਕਿਹਾ ਆਵੇ ਹੋਰ ਨਹੀਂ ਪਕਾਣੇ। ਮਹਾਰਾਜ ਫਿਰ ਖੋ ਕੇ ਲਿਆਈਏ? ਕਹਿਣ ਲੱਗੇ ਇਹਨਾਂ ਇੱਟਾਂ ਦਾ ਹੀ ਸਰੋਵਰ ਪੱਕਾ ਹੋਵੇਗਾ, ਪਰ ਸਮਾਂ ਹੁਣ ਦਿਓ, ਮੇਰਾ ਸਿੱਖ ਇਸੇ ਕਿਲ੍ਹੇ ਦੀਆਂ ਇੱਟਾਂ ਪੱਕ ਕੇ ਲਿਆਵੇਗਾ। ਤੇ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਉਹੀ ਕਿਲ੍ਹਾ ਢਾ ਕੇ ਇੱਟਾਂ ਪਰਤ ਕੇ ਲਿਆ ਕੇ ਤਰਨ ਤਾਰਨ ਦੇ ਸਰੋਵਰ ਵਿੱਚ ਲਾਈਆਂ ਸਨ, ਜਿਨ੍ਹਾਂ ਨੇ ਤੇਗ ਵਾਹੀ। ਇਸ ਵਿਸ਼ੇ ਵੱਲ ਅੱਗੇ ਤੁਰਨਾ ਚਾਹੁੰਦ, ਗੁਰੂ ਅਰਜੁਨ ਦੇਵ ਨੂੰ ਸਿੱਖ ਕਹਿੰਦੇ ਨੇ ਦਾਤਾ, ਕਦੀ ਨੂਰ ਦੀਨ ਧੱਕਾ ਕਰਦਾ, ਕਦੀ ਸੁਲੀ ਚੜ੍ਹ ਕੇ ਆਉਂਦਾ, ਕਦੀ ਸੁਲਭੀ ਚੜ੍ਹ ਕੇ ਆਉਂਦਾ, ਤੇ ਸਾਨੂੰ ਇਜਾਜ਼ਤ ਦਿਓ ਕਿ ਅਸੀਂ ਇਹਨਾਂ ਦਾ ਮੁਕਾਬਲਾ ਕਰੀਏ। ਮੇਰੇ ਗੁਰੂ ਅਰਜੁਨ ਦੇਵ ਦੇ ਬਚਨ ਨੇ ਇਤਿਹਾਸ ਵਿੱਚ, ਕਹਿਣ ਲੱਗੇ ਸਿੱਖੋ ਅਸਾਂ ਸ਼ਸਤਰ ਪਕੜਨੇ ਹੈਨ, ਸ਼ਬਦ ਨੇ ਕਿ ਅਸਾਂ ਸ਼ਸਤਰ ਪਕੜਨੇ ਹੈਨ। ਮਹਾਰਾਜ ਕਦੋਂ ਪਕੜੋਗੇ? ਤੇ ਦੋ ਸ਼ਬਦ ਕਹੇ ਜਿਹੜੇ ਸਿੱਖਾਂ ਨੂੰ ਚੇਤੇ ਰੱਖਣ ਵਾਲੇ ਨੇ। ਕਹਿਣ ਲੱਗੇ ਭਾਈ ਅਸਾਂ ਸ਼ਸਤਰ ਪਕੜਨੇ ਹੈਨ, ਹਰ ਗੋਬਿੰਦ ਦੇ ਰੂਪ ਵਿੱਚ ਸ਼ਸਤਰ ਪਕੜਾਂਗੇ। ਅਸੀਂ ਸ਼ਬਦ ਨੂੰ ਪ੍ਰੀਤ ਕਰਕੇ, ਸ਼ਬਦ ਨੂੰ ਜਪ ਜਪ ਕੇ ਪੀਰ ਦੀ ਪੀਰੀ ਖਿੱਚ ਲੈਣੀ ਹੈ, ਤੇ ਸ਼ਸਤਰ ਨੂੰ ਪਿਆਰ ਕਰਕੇ ਮੀਰ ਦੀ ਮੀਰੀ ਖਿੱਚ ਲੈਣੀ ਹੈ। ਧਿਆਨ ਦਿਓ, ਇੱਕ ਪੀਰੀ ਤੇ ਇੱਕ ਮੀਰੀ ਸ਼ਬਦ ਹੈ। ਕਹਿਣ ਲੱਗੇ ਸ਼ਬਦ ਦੀ ਪ੍ਰੀਤ ਕਰਾਂਗੇ ਤੇ ਪੀਰ ਦੀ ਪੀਰੀ ਖਿੱਚਾਂਗੇ, ਤੇ ਜਦੋਂ ਸ਼ਸਤਰਾਂ ਨੂੰ ਪਿਆਰ ਕਰਾਂਗੇ ਤੇ ਮੀਰ ਦੀ ਮੀਰੀ ਖਿੱਚ ਲਵਾਂਗੇ। ਮੀਰ ਦਾ ਅਰਥ ਹੁੰਦਾ ਹੈ ਬਾਦਸ਼ਾਹ, ਤੇ ਪੀਰ ਦਾ ਅਰਥ ਹੁੰਦਾ ਹੈ ਰੂਹਾਨੀਅਤ ਵਿੱਚ ਪੁੱਗਿਆ ਹੋਇਆ। ਤਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ। ਤਵੱਜੋ ਦਿਓ ਜਿੱਥੋਂ ਪਹਿਲੋਂ ਤੇਗ ਚੱਲੀਏ, ਕਿਉਂਕਿ ਕਈ ਵਾਰੀ ਅਸੀਂ ਜਦੋਂ ਤੇਗ ਦੀ ਗੱਲ ਕਰਨੇ ਆ ਤੇ ਗੁਰੂ ਕਲਗੀਧਰ ਤੱਕ ਲੈ ਆਉਂਦੇ ਹਾਂ ਵੀ ਗੁਰੂ ਕਲਗੀਧਰ ਜੀ ਨੇ ਕਿਰਪਾਨ ਦਿੱਤੀ। ਸਾਹਿਬ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਨੇ, ਤੇ ਇੱਕ ਅਦੀਬ ਕਹਿੰਦਾ ਜਦੋਂ ਉਹ ਭਾਂਬੜ ਬਲਦੇ ਪਏ ਨੇ, ਲਾਟਾਂ ਬਲਦੀਆਂ ਪਈਆਂ ਨੇ, ਸੀਸ ਵਿੱਚ ਰੇਤਾ ਪੈਂਦਾ ਪਿਆ, ਉਬਲਦੀ ਦੇਗ ਵਿੱਚ ਬੈਠੇ ਨੇ, ਤੇ ਪਾਂਧੀ ਨਨਕਾਣਵੀ ਸਾਹਿਬ ਨੇ ਇੱਕ ਬਚਨ ਕਹੇ ਨੇ। ਉਹ ਕਹਿੰਦਾ ਸਿੱਖੋ ਕਦੀ ਦੇਖੋ ਗੁਰੂ ਅਰਜੁਨ ਦੇਵ ਜੀ ਦਾ ਹਿਰਦਾ, ਸੱਚੇ ਸਿਰਜਣਹਾਰੇ ਦਾ ਹਿਰਦਾ। ਤੱਤੀ ਤਵੀ ਤੇ ਬੈਠੇ ਨੇ, ਸੀਸ ਵਿੱਚ ਰੇਤਾ ਪੈਂਦਾ, ਉਬਲਦੀ ਦੇਗ ਵਿੱਚ ਬੈਠੇ ਨੇ। ਕਹਿੰਦੇ ਨੇ ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ, ਇਹ ਕੌਣ ਹੈ ਕਿ ਜਿਹੜਾ ਇੰਨੀ ਅੱਗ ਵਿੱਚ ਬਹਿ ਕੇ ਵੀ ਉਹਦਾ ਅੰਦਰ ਨਹੀਂ ਤਪਦਾ? ਉਹਨਾਂ ਨੇ ਕਵਿਤਾ ਦੀਆਂ ਚਾਰ ਕੁ ਪੰਕਤੀਆਂ ਕਹੀਆਂ, ਮੈਨੂੰ ਬੜੀਆਂ ਭਾਈਆਂ। ਕਹਿਣ ਲੱਗੇ ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ। ਕਲਸ਼ ਸ਼ਬਦ ਆਪ ਸਮਝਦੇ ਪਏ ਹੋ ਕਿ ਆਪਾਂ ਕਲਸ਼ ਗੁੰਬਦ ਉੱਤੇ ਚਾੜਨੇ ਆ। ਕਹਿਣ ਲੱਗੇ ਜਿਹਦੇ ਸੀਸ ਤੇ ਕਦੇ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹਦੇ ਸੀਸ ਵਿੱਚ ਗਰਮ ਰੇਤ ਦੇ ਕੜਛੇ ਪੈਂਦੇ ਨੇ। ਜਿਹਦੇ ਸੀਸ ਤੇ ਕਦੀ ਸੀ ਕਲਸ਼ ਝੁਲਦੇ, ਗਰਮ ਬਾਲੂ ਦੇ ਕੜਛੇ ਪਵਾ ਰਿਹਾ ਸੀ, ਉਹ ਕਈ ਪੈਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰ ਨੇ ਪਾ ਰਿਹਾ ਸੀ। ਖਾ ਕੇ ਦੇਗ ਦੇ ਵਿੱਚ ਉਬਾਲਿਆਂ ਨੂੰ ਫਿਰ ਵੀ ਸਤ ਨਾਮ ਵਾਹਿਗੁਰੂ ਗਾ ਰਿਹਾ ਸੀ। ਉਹ ਸੀਨਾ ਤਪਦਾ ਜੱਗ ਦਾ ਠਾਰਨੇ ਨੂੰ ਤਨ ਆਪਣਾ ਸਾੜ ਵਿਖਾ ਰਿਹਾ ਸੀ। ਸੰਗਤੇ ਕਹਿਣਾ ਸੌਖਾ ਤੇ ਸੁਣਨਾ ਵੀ ਬੜਾ ਸੌਖਾ, ਔਖੀ ਗੱਲ ਏ ਅਮਲ ਕਮਾਉਣ ਵਾਲੀ। ਉਹ ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਧੰਨ ਗੁਰੂ ਅਰਜੁਨ ਦੇਵ ਸੱਚਾ ਪਾਤਸ਼ਾਹ, ਇਹ ਤਾਂ ਆਤਮ ਹੀ ਕੇਵਲ ਰੱਬ ਦੀ ਸੀ, ਤੱਤੀ ਤਵੀ ਤੇ ਸੁਖਮਣੀ ਗਾਉਣ ਵਾਲੀ। ਆਪ ਕਹੋਗੇ ਵੀ ਗੱਲ ਤੇਗ ਦੀ ਕਰਨੇ ਪਏ ਆ ਤੇ ਸ਼ਹੀਦੀ ਗੁਰੂ ਅਰਜੁਨ ਦੇਵ ਦੀ, ਧੰਨ ਗੁਰੂ ਅਰਜੁਨ ਦੇਵ ਤੱਤੀ ਤਵੀ ਤੇ ਬੈਠੇ ਨੇ। ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਹਜ਼ੂਰ ਕਿਰਪਾਲੂ ਨੇ ਕੀਤੀ ਇਹ ਮਿਹਰ, ਜਦੋਂ ਤੱਤੀ ਤਵੀ ਤੇ ਬੈਠੇ ਅੱਗ ਦੀਆਂ ਲਾਟਾਂ ਸਨ, ਚਾਰ ਚੁਫੇਰੇ ਉੱਚੀਆਂ ਦੀਵਾਰਾਂ ਨੇ, ਤੇ ਗੁਰੂ ਅਰਜੁਨ ਦੇਵ ਦੇ ਮੁਖ ਦਾ ਬਚਨ ਸੀ। ਉਸ ਅਦੀਬ ਨੇ ਆਪਣੇ ਅੱਖਰਾਂ ਦਾ ਪੋਸ਼ਾਕ, ਆਪਣੇ ਅੱਖਰਾਂ ਦਾ ਜਾਮਾ ਉਹਨੂੰ ਦਿੱਤਾ। ਕਹਿਣ ਲੱਗੇ ਹਜ਼ੂਰ ਆਖਦੇ ਨੇ ਕਿ ਅੱਜ ਤਾਂ ਹਵੇਲੀ ਵਿੱਚ ਬੰਦ ਤੁਸੀਂ ਕਰੀ ਬੈਠੇ ਹੋ, ਤੇ ਤੁਸੀਂ ਸੋਚਦੇ ਹੋ ਮੇਰੀ ਆਤਮਾ ਨੂੰ ਮੇਰੇ ਅੰਦਰ ਦੀ ਆਵਾਜ਼ ਨੂੰ ਸਾੜਨਾ? ਕਹਿੰਦੇ ਸ਼ਾਇਦ ਤੁਹਾਨੂੰ ਪਤਾ ਨਹੀਂ, ਮੇਰੇ ਤਨ ਨੂੰ ਤਾਂ ਤੁਸੀਂ ਸਾੜ ਸਕਦੇ ਹੋ, ਪਰ ਮੇਰੇ ਅੰਦਰ ਦੀ ਆਵਾਜ਼, ਮੇਰੇ ਜ਼ਮੀਰ ਦੀ ਆਵਾਜ਼, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਆਵਾਜ਼ ਨੇ ਜੁਗੋ ਜੁਗ ਅਟਲ ਰਹਿਣਾ, ਤੁਹਾਡੀ ਤਵੀ ਨੇ ਮੇਰੀ ਆਵਾਜ਼ ਨੂੰ ਸਾੜ ਨਹੀਂ ਸਕਣਾ। ਮੇਰੇ ਜ਼ਮੀਰ ਦੀ ਆਵਾਜ਼ ਬਾਣੀ ਹੈ। ਧੰਨ ਗੁਰੂ ਅਰਜੁਨ ਦੇਵ ਨੇ ਦੂਜੀ ਗੱਲ ਕਹੀ, ਕਹਿਣ ਲੱਗੇ ਤੱਤੀ ਤਵੀ ਤੋਂ ਬਾਅਦ ਸਮੇਂ ਨੇ ਕਰਵਟ ਲੈਣੀ ਹੈ, ਸਮਾਂ ਬਦਲੇਗਾ, ਸੰਗਤਾਂ ਵਿੱਚ ਇੱਕ ਨਵਾਂ ਚਾਹ ਪੈਦਾ ਹੋਵੇਗਾ। ਉਹ ਮੇਰੀ ਆਵਾਜ਼ ਨੂੰ ਅੱਗ ਦੀਆਂ ਲਾਟਾਂ ਵਿੱਚ ਰੋਕਣ ਵਾਲਿਓ, ਜਦੋਂ ਮੇਰੇ ਪੁੱਤਰ ਨੇ ਹੱਥ ਵਿੱਚ ਤਲਵਾਰ ਪਕੜੀ ਤੇ ਮੈਨੂੰ ਤੱਤੀ ਤਵੀ ਤੇ ਬਿਠਾਉਣ ਵਾਲਿਓ, ਤੁਸੀਂ ਮੇਰੇ ਪੁੱਤਰ ਦੀ ਤਲਵਾਰ ਦੀ ਚਾਲ ਚੱਲ ਨਹੀਂ ਸਕਣੀ। ਉੱਥੇ ਉਰਦੂ ਦੇ ਅਧੀਕ ਨੇ ਇੱਕ ਸ਼ਬਦ ਕਿਹਾ, ਕਹਿਣ ਲੱਗੇ ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ ਜਿਨ੍ਹਾਂ ਨੇ ਤੇਗ ਵਾਹੀ। ਮੇਰੀ ਸਦਾ ਕੋ, ਸਦਾ ਦਾ ਅਰਥ ਆਵਾਜ਼, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲ ਤੇ ਵਕਤ ਕੀ ਰਫਤਾਰ ਕੌਣ ਰੋਕੇਗਾ? ਫਸੀਲੇ ਆਤਿਸ਼ੋ ਆਹਨ ਬਹੁਤ ਬੁਲੰਦ ਸਹੀ, ਹਯਾਤ ਕੀ ਲਲਕਾਰ ਕੌਣ ਰੋਕੇਗਾ? ਉਹ ਮੇਰੇ ਖਿਆਲੋਂ ਕੀ ਪਰਵਾਜ਼ ਰੋਕਨੇ ਵਾਲੋ, ਮੇਰੇ ਹਰ ਗੋਬਿੰਦ ਕੀ ਤਲਵਾਰ ਕੌਣ ਰੋਕੇਗਾ? ਜਿਨ੍ਹਾਂ ਨੇ ਤੇਗ ਵਾਹੀ। ਸਾਹਿਬ ਗੁਰੂ ਅਰਜੁਨ ਦੇਵ ਸ਼ਹੀਦ ਹੋਏ ਨੇ, ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ, ਅੱਜ ਤਖ਼ਤ ਸਾਹਿਬ ਉਹਨਾਂ ਨੇ ਬਣਾਇਆ ਜਿਹਨੂੰ ਅਕਾਲ ਤਖ਼ਤ ਕਹਿੰਦੇ ਆ, ਤੇ ਜਿੱਦਣ ਪੰਜ ਤਖ਼ਤ ਆਉਣੇ ਨੇ ਨਾ ਅਰਦਾਸ ਵਿੱਚ, ਉਦਣ ਆਪਾਂ ਕੁਝ ਦਿਨ ਠੇਕ ਕੇ ਤਖ਼ਤਾਂ ਦੀ ਗੱਲ ਹੀ ਕਰਨੀ। ਹਜ਼ੂਰ ਨੇ ਅਕਾਲ ਤਖ਼ਤ ਬਣਾਇਆ, ਦਾਤਾਰ ਸੱਚੇ ਪਾਤਸ਼ਾਹ ਜੀ ਬੈਠੇ ਨੇ। ਆਪ ਸੰਗਤ ਨੂੰ ਗਿਆਤ ਹੋਵੇ ਕਿ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਮੇਰੇ ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲੀ ਤਕਰੀਰ ਦਿੱਤੀ ਜਿੱਥੋਂ ਤੇਗ ਦਾ ਜਨਮ ਹੋਇਆ ਸਿੱਖੀ ਦੇ ਘਰ ਵਿੱਚ। ਕਹਿਣ ਲੱਗੇ ਸ਼ਬਦ ਵਰਤੇ ਸਿੱਖੋ ਕਿ ਅੱਜ ਤੋਂ ਬਾਅਦ ਮੈਨੂੰ ਸੋਹਣੇ ਜਵਾਨ ਚਾਹੀਦੇ ਨੇ, ਮੈਨੂੰ ਸੋਹਣੇ ਸ਼ਸਤਰ ਚਾਹੀਦੇ ਨੇ, ਮੈਨੂੰ ਸੋਹਣੇ ਘੋੜੇ ਚਾਹੀਦੇ ਨੇ। ਤੇ ਉਸ ਵੇਲੇ ਇੱਕ ਸ਼ਬਦ ਕਿਹਾ, ਤੁਸੀਂ ਮਤ ਸੋਚਣਾ ਕਿ ਇੱਕ ਪਾਸੇ ਹਕੂਮਤ ਹੈ, ਅਸੀਂ ਮੁੱਠੀ ਪਾਰਾਂ। ਹਜ਼ੂਰ ਦੇ ਸ਼ਬਦ ਸਨ ਕਿ ਜਿੰਨੇ ਵੀ ਦਰਿਆ ਨਿਕਲਦੇ ਨੇ ਛੋਟੇ ਸੋਮਿਆਂ ਵਿੱਚੋਂ ਨਿਕਲਦੇ ਨੇ, ਤੇ ਜਿੱਦਣ ਫੱਟ ਕੇ ਬਾਹਰ ਨਿਕਲ ਜਾਣ ਉਦਣ ਇੰਨੇ ਕੁ ਵੱਧ ਜਾਂਦੇ ਨੇ, ਦੁਨੀਆਂ ਦੀ ਤਾਕਤ ਉਹਨਾਂ ਨੂੰ ਰੋਕ ਨਹੀਂ ਸਕਦੀ। ਕਹਿਣ ਲੱਗੇ ਜਦੋਂ ਅੱਗ ਲਾਣੀ ਹੋਵੇ ਤੇ ਇੱਕ ਨਿੱਕੀ ਜਿਹੀ ਤੀਲੀ ਸ਼ਹਿਰ ਨੂੰ ਸਾੜ ਸਕਦੀ ਏ। ਓਏ ਆਖਿਰ ਤੁਸੀਂ ਤਾਂ ਉਹ ਸਿੱਖ ਹੋ ਜਿਨ੍ਹਾਂ ਦੇ ਖਿਰਦਾ ਕੁਝ ਦਿਨ ਪਹਿਲਾਂ ਤੱਤੀ ਤਵੀ ਤੇ ਭੁੰਨਿਆ। ਜਦੋਂ ਇੰਨੇ ਸ਼ਬਦ ਕਹਿ, ਕੁਝ ਵਿਦਵਾਨ ਕਹਿੰਦੇ ਨੇ 50 ਤੇ ਕੁਝ ਕਹਿੰਦੇ ਨੇ 500। ਸੁਰ ਸਿੰਘ ਪਿੰਡ, ਉਸ ਸੁਰ ਸਿੰਘ ਪਿੰਡ ਦੇ 500 ਨੌਜਵਾਨ ਇੱਕੋ ਦਮ ਉੱਠ ਕੇ ਖੜਾ ਹੋਇਆ ਤੇ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਇੱਕ ਕਿਰਪਾ ਕਰੀ, 6 ਮਹੀਨੇ ਬਾਅਦ ਇੱਕ ਤਨ ਢੱਕਣ ਨੂੰ ਕੁੜਤਾ ਦੇ ਦੇ, 2 ਵੇਲੇ ਦਾ ਸੁੱਕਾ ਮਿੱਸਾ ਪ੍ਰਸ਼ਾਦਾ ਦੇ ਦੇ, ਅਸਾਂ ਹੁਣ ਪਰਤ ਕੇ ਘਰ ਨਹੀਂ ਹੋ ਜਾਣਾ। ਅੱਜ ਤੋਂ ਬਾਅਦ ਇਹ ਤਨ ਤੇਰਾ, ਜਿੱਥੇ ਲੋੜ ਪਈ ਇਹਨੂੰ ਭੰਨ ਲਈ। ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਚੇਤੇ ਕਰਨੇ ਆ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਲਲਕਾਰ ਤੇ ਪਹਿਲਾਂ ਤੇਗ ਫੜੀ, ਜਿਨ੍ਹਾਂ ਨੇ ਤੇਗ ਵਾਹੀ। ਧਿਆਨ ਦਿਆ ਜੇ ਥੋੜਾ ਜਿਹਾ ਇਤਿਹਾਸਿਕ ਪੱਖ ਅੱਜ ਕਾਫੀ ਰਹਿਣਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਉਸ ਵੇਲੇ ਫਿਰ ਉਹਨਾਂ ਨੇ 2 ਢਾਡੀ ਨਾਲ ਲੈ ਕੇ ਆਏ। ਸੁਰ ਸਿੰਘ ਪਿੰਡ ਦਾ ਬਹੁਤ ਵੱਡਾ ਯੋਗਦਾਨ, 2 ਢਾਡੀ, ਭਾਈ ਨਥਮਲ ਤੇ ਭਾਈ ਅਬਦੁੱਲਾ। ਤੇ ਸ਼ਾਇਦ ਆਪ ਨੂੰ ਗਿਆਤ ਹੋਵੇ ਕਿ ਜਿਸ ਦਿਨ ਅਬਦਾਲੀ ਹਰਿਮੰਦਰ ਸਾਹਿਬ ਢਾ ਕੇ ਗਿਆ ਸੀ, ਇੱਥੇ ਨਰਜ਼ ਕੀਤੀ ਹੈ ਕਿ ਨਹੀਂ, ਮਿਸਤਰੀ ਦੇਸ ਰਾਜ ਜਿਹਦੀ ਨਿਗਰਾਨੀ ਵਿੱਚ ਪਰਤ ਕੇ ਹਰਿਮੰਦਰ ਸਾਹਿਬ ਦੀ ਇਮਾਰਤ ਤਿਆਰ ਹੋਈ, ਉਹ ਵੀ ਸੁਰ ਸਿੰਘ ਪਿੰਡ ਦਾ ਰਹਿਣ ਵਾਲਾ ਸੀ। ਮੈਂ ਹੈਰਾਨ ਹੋਇਆ ਕਿ ਲੱਖਾਂ ਰੁਪਈਆ ਉਸ ਸੱਜਣ ਦੇ ਘਰ ਸੀ ਗੁਰਦੁਆਰੇ ਦਾ, ਹਰਿਮੰਦਰ ਸਾਹਿਬ ਦਾ, ਆਪਣੀ ਉਹਦੀ ਘਰ ਵਾਲੀ ਤੇ ਉਹਦੀ ਬੇਟੀ ਦਿਹਾੜੀ ਕਰਦੀਆਂ ਸਨ। ਉਹ ਕਹਿੰਦਾ ਸੀ ਕਿ ਗੁਰੂ ਕੀ ਦੌਲਤ ਵਿੱਚੋਂ ਹਰਿਮੰਦਰ ਦੀ ਕਾਰ ਸੇਵਾ ਦਾ 1 ਪੈਸਾ ਵੀ ਆਪਣੇ ਘਰ ਨਾ ਲਾਇਓ, ਤਬਾਹ ਹੋ ਜਾਵਾਂਗੇ। ਮੈਂ ਸਾਰਾ ਦਿਨ ਉੱਥੇ ਸੇਵਾ ਕਰਾਂਗਾ, ਤੁਸੀਂ ਮਾਂ ਦੀ ਦਿਹਾੜੀ ਕਰਕੇ ਲਿਆਇਓ, ਆਪਾਂ ਰੋਟੀ ਉਹਦੀ ਖਾਵਾਂ ਕਰਾਂਗੇ। ਹੁਣ ਤੱਕੋ ਇਹ ਕਰਮ ਸਿੰਘ ਹਿਸਟੋਰੀਅਨ ਨੇ ਲਿਖਿਆ, ਇਹੋ ਜਿਹੇ ਕਿਰਦਾਰ ਵਾਲੇ ਸਿੱਖ ਉਸ ਪਿੰਡ ਨੇ ਪੈਦਾ ਕੀਤੇ। ਕਹਿੰਦੇ ਨੇ ਉਸ ਵੇਲੇ 2 ਢਾਡੀ, ਭਾਈ ਨੱਥਾ ਤੇ ਭਾਈ ਅਬਦੁੱਲਾ ਆਏ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਨੂੰ ਕਿਰਪਾਨ ਕਿਤੇ ਹੋਰ ਨੇ ਨੀ ਪਾਈ, ਬਾਬਾ ਬੁੱਢਾ ਸਾਹਿਬ ਨੇ ਪਾਈਆਂ ਨੇ, ਜਿਨ੍ਹਾਂ ਨੇ ਤੇਗ ਵਾਹੀ। ਬਾਬਾ ਬੁੱਢਾ ਸਾਹਿਬ, ਆਮ ਤੌਰ ਤੇ ਸਾਡੇ ਕਈ ਸੱਜਣ ਕਹਿੰਦੇ ਨੇ ਕਿ ਕਿਰਪਾਨ ਤਾਂ ਇੱਕ ਹੀ ਪਾਣੀ ਸੀ, ਉਹ ਬਾਬਾ ਬੁੱਢਾ ਸਾਹਿਬ ਕਿਰਪਾਨ ਭੁੱਲ ਕੇ ਪੁੱਠੇ ਪਾਸੇ ਪਾ ਗਏ। ਉਹ ਗੁਰਮੁਖੋ, ਬਾਬੇ ਬੁੱਢੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਸ਼ਸਤਰ ਵਿਦਿਆ ਸਿਖਾਈ ਹੈ, ਜਿਸ ਉਸਤਾਦ ਨੇ ਸ਼ਸਤਰ ਵਿਦਿਆ ਸਿਖਾਈ ਹੋਵੇ ਨੂੰ ਇੰਨਾ ਹੀ ਨਹੀਂ ਪਤਾ ਵੀ ਕਿਰਪਾਨ ਕਿੱਧਰ ਪਾਣੀ ਹੈ। ਦੇਖੋ 2 ਕਿਰਪਾਨਾਂ ਨੇ, ਇੱਕ ਮੀਰੀ ਦੀਏ, ਇੱਕ ਪੀਰੀ ਦੀਏ। ਇਹੀ ਕਾਰਨ ਕਿ ਕਈ ਵਾਰੀ ਸਾਡੇ ਲੋਕ ਸਵਾਲ ਕਰਦੇ ਨੇ ਵੀ ਕਿਰਪਾਨ ਕਿਉਂ ਭੇਟ ਕਰਨੇ ਆ। ਖਿਮਾ ਕਰਿਓ, ਮੇਰਾ ਮਨ ਕਹਿੰਦਾ ਹੈ ਇਹ ਕਿਰਪਾਨ ਮੀਰੀ ਦੀ ਨਹੀਂ, ਇਹ ਕਿਰਪਾਨ ਪੀਰੀ ਦੀ ਹੈ। ਪੀਰੀ ਦਾ ਸੰਬੰਧ ਰੂਹਾਨੀਅਤ ਨਾਲ ਏ, ਰੂਹਾਨੀਅਤ ਦਾ ਸੰਬੰਧ ਸ਼ਬਦ ਨਾਲ ਏ, ਤੇ ਜਦੋਂ ਦੇਗ ਨੂੰ ਭੇਟ ਕੀਤੀ ਜਾਂਦੀ ਏ ਤੇ ਪੀਰੀ ਦੀ ਤਲਵਾਰ ਭੇਟ ਕੀਤੀ ਜਾਂਦੀ ਏ। ਮੀਰੀ ਦੀ ਤਲਵਾਰ ਉਹ ਮੈਦਾਨੀ ਜੰਗ ਵਿੱਚ ਦੁਸ਼ਮਣ ਦੇ ਲਹੂ ਨਾਲ ਲਾਉਂਦੀ ਏ। ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਸਾਹਿਬ ਨੇ 2 ਕਿਰਪਾਨਾਂ ਪਾਈਆਂ ਨੇ। ਤੇ ਦੇਖੋ ਅੱਗੇ ਮੈਂ ਚੱਲ ਕੇ ਅਰਜ਼ ਕਰਨੀ ਏ ਕਿ ਗੁਰੂ ਹਰਗੋਬਿੰਦ ਸਾਹਿਬ ਕਿਰਪਾਨ ਦੇ ਗੁਰੂ ਕਲਗੀਧਰ ਅਰਥ ਕੀ ਕਰਦੇ ਨੇ। 2 ਕਿਰਪਾਨਾਂ ਪਾਈਆਂ, ਨੱਥਾ ਤੇ ਅਬਦੁੱਲਾ ਦੋਨੋਂ ਭਰਾ, ਇੱਕ ਨੇ ਸਰੰਗੀ ਪਕੜੀ, ਦੂਜੇ ਨੇ ਢੱਡ ਪਕੜ ਲਈ। ਦੋਨੋਂ ਭਰਾ ਉੱਠ ਖਲੋਤੇ ਤੇ ਗੁਰੂ ਹਰਗੋਬਿੰਦ ਸਾਹਿਬ ਦੀਆਂ ਕਿਰਪਾਨਾਂ ਪਾਈਆਂ ਦੇਖ ਕੇ ਨਾ ਉਹਨਾਂ ਨੇ ਮੁਖਾਤਬ ਕੀਤਾ ਹਿੰਦੁਸਤਾਨ ਦੇ ਤਖ਼ਤ ਦੇ ਮਾਲਕ ਨੂੰ। ਤੇ ਸ਼ਬਦ ਕੀ ਵਰਤੇ ਕਿ 2 ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਕੀਮਤ ਬਾਹਾਂ ਕੋਟਗੜ ਦਰਵਾਜ਼ਾ ਬਲਕ ਬਖੀਰ ਦੀ, ਨਾਲ ਸਿਪਾਹੀ ਨੀਲ ਨਲ, ਮਾਰ ਦੁਸ਼ਟਾਂ ਕਰੇ ਤਵੀਰ ਦੀ। ਅਖੀਰ ਤੇ ਕਹਿਣ ਲੱਗੇ ਪੱਗ ਤੇਰੀ ਕੀ ਜਹਾਂਗੀਰ ਦੀ, ਉਹ ਜਹਾਂਗੀਰ ਤੇਰੀ ਹਸਤੀ ਕੀ ਕਿ ਗੁਰੂ ਹਰਗੋਬਿੰਦ ਸਾਹਿਬ ਦਾ ਤੂੰ ਮੁਕਾਬਲਾ ਕਰ ਸਕੇ। 2 ਕਿਰਪਾਨਾਂ ਦੀ ਪਹਿਲੀ ਵਾਰ
ਨੱਥੇ ਤੇ ਅਬਦੁੱਲੇ ਨੇ ਗਾਈ, ਉਹਨਾਂ ਨੇ ਤੇਗ ਵਾਉਣ ਦੀ ਗੱਲ ਸ਼ੁਰੂ ਕੀਤੀ ਤੇ ਤੁਸੀਂ ਰੋਜ ਵਿੱਚ ਜਿਨ੍ਹਾਂ ਨੇ ਤੇਗ ਵਾਹੀ ਉਹਨਾਂ ਨੂੰ ਅਰਦਾਸ ਵੀ ਚੇਤੇ ਕਰਦੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਨੇ। ਉੱਥੇ ਇੱਕ ਸਵਾਲ ਉੱਠਿਆ ਜਿਹੜਾ ਅੱਜ ਵੀ ਅਸੀਂ ਕਹਿੰਦੇ ਹਾਂ ਵੀ ਸ਼ਸਤਰ ਧਾਰਨ ਕਰਨੇ ਜ਼ਰੂਰੀ ਨੇ। ਹਿੰਦੁਸਤਾਨ ਦੀ ਧਰਤੀ ਨੇ ਇੱਕ ਸਿਧਾਂਤ ਦਿੱਤਾ ਸੀ ਅਹਿੰਸਾ ਪਰਮੋ ਧਰਮਾ, ਪਰਮ ਧਰਮ ਅਹਿੰਸਾ ਹੀ ਹੈ। ਪਰ ਸਿਆਣੇ ਕਹਿੰਦੇ ਸਨ ਵਿਦਵਾਨ ਕਿ ਜਿੱਦਣ ਲੋੜ ਪੈਂਦੀ ਹੈ ਨਾ ਸ਼ਸਤਰ ਦੀ, ਆ ਪਿਛਲੇ ਦਿਨੀ ਵੀ ਉੱਥੋਂ ਦੇ ਪ੍ਰਾਈਮ ਮਿਨਿਸਟਰ ਨੇ ਆਪਣੇ ਗੁਆਂਢੀ ਮੁਲਕ ਨੂੰ ਮੁਖਾਤਬ ਕਰਕੇ ਗੱਲ ਕਹੀ ਵੀ ਅਸੀਂ ਚੂੜੀਆਂ ਨਹੀਂ ਪਾਈਆਂ, ਅਸੀਂ ਕੜੇ ਵੀ ਪਾਏ ਨੇ। ਮੈਂ ਸੋਚਣਾ ਵੀ ਜਿੱਦਣ ਤਾਂ ਡਾਂਗ ਦੀ ਲੋੜ ਪਏ ਉਹਨਾਂ ਨੂੰ, ਉਦਣ ਕੜਾ, ਉਦਣ ਦੇ ਸ਼ਿਵਾ ਬਰਮੋਏ ਇਹ ਹੈ, ਉਦਣ ਇਹਨਾਂ ਨੂੰ ਸ਼ਸਤਰਾਂ ਵਾਲੇ ਸ਼ਬਦ ਚੇਤੇ ਆਉਂਦੇ ਨੇ, ਨਹੀਂ ਤੇ ਅੱਗੇ ਪਿੱਛੇ ਕੇਵਲ ਇੱਕ ਚਰਖੇ ਦੇ ਗੀਤ ਗਾਈ ਜਾਂਦੇ। ਮੇਰੇ ਸਾਹਿਬ ਨੇ ਕਿਹਾ ਚਰਖੇ ਨਾਲ ਨਹੀਂ, ਸੂਤ ਕੱਟ ਕੇ ਨਹੀਂ, ਜਿਹੜਾ ਦੁਸ਼ਮਣ ਹੈ ਉਹਦਾ ਮੂੰਹ ਪਵਾਇਆ ਜਾ ਸਕਦਾ। ਜਦੋਂ ਹਜ਼ੂਰ ਨੇ ਦੋ ਤਲਵਾਰਾਂ ਪਾਈਆਂ ਤੇ ਸਵਾਲ ਹੀ ਉੱਠਿਆ, ਤੇ ਮੈਂ ਕਹਿੰਦਾ ਵਿਦਵਾਨ ਭਾਵੇਂ ਉਹਨਾਂ ਨੇ ਲੜਨਾ ਨਹੀਂ ਪਰ ਘੱਟੋ ਘੱਟ ਵਿਦਵਾਨ ਦੀ ਸੋਚ ਤਾਂ ਉਸਾਰੂ ਹੋਵੇ, ਸੱਚ ਬੋਲਣ ਵਾਲੀ ਹੋਵੇ। ਭਾਈ ਗੁਰਦਾਸ ਨੇ ਕਦੀ ਕਿਰਪਾਨ ਨਹੀਂ ਚਲਾਈ, ਭਾਈ ਗੁਰਦਾਸ ਕਿਸੇ ਜੰਗ ਵੀ ਸ਼ਾਮਲ ਨਹੀਂ ਹੋਏ, ਪਰ ਜਦੋਂ ਉਹਨਾਂ ਨੇ ਕਲਮ ਚੁੱਕੀ ਤੇ ਉੱਤਰ ਇਹੋ ਜਿਹਾ ਦਿੱਤਾ, ਕਹਿਣ ਲੱਗੇ ਜਿਹੜੇ ਲੋਕ ਕਹਿੰਦੇ ਨੇ ਵੀ ਤੇਗ ਕਿਉਂ ਚਲਾਈ, ਤੇਗ ਕਿਉਂ ਪਕੜੀ, ਉਹ ਕਹਿੰਦੇ ਨੇ ਰੱਬ ਦਾ ਇੱਕ ਨੇਮ ਹੈ, ਜਿੰਨੀ ਕੀਮਤੀ ਚੀਜ਼ ਰੱਬ ਬਣਾਉਂਦਾ ਓਨੀ ਉਹਦੀ ਹਿਫਾਜ਼ਤ ਵਾਸਤੇ ਨਾਲ ਕੋਈ ਚੀਜ਼ ਹੋਰ ਵੀ ਪੈਦਾ ਕਰ ਦਿੰਦਾ। ਉਹਨਾਂ ਨੇ ਉੱਤਰ ਕੀ ਦਿੱਤਾ, ਕਹਿਣ ਲੱਗੇ ਚੰਦਨ ਦਾ ਰੁੱਖ ਬੜਾ ਕੀਮਤੀ ਏ, ਪਰ ਚੇਤੇ ਰੱਖਿਓ ਉਹਦੇ ਨਾਲ ਰੱਬ ਨੇ ਸੱਪ ਵੀ ਪੈਦਾ ਕੀਤਾ, ਨਹੀਂ ਤੇ ਜਣਾ ਖਣਾ ਚੰਦਨ ਦੇ ਨੇੜੇ ਚਲਾ ਜਾਏ। ਕਦੀ ਤੱਕਿਓ ਜ਼ਿਮੀਦਾਰ ਫਸਲ ਬੀਜਦਾ ਤੇ ਕੰਡਿਆਂ ਵਾਲੀ ਵਾੜ ਕਰਦਾ, ਬਾਗ ਬਣਾਉਂਦੇ ਨੇ, ਚਾਰ ਚੁਫੇਰੇ ਵਾੜਾ ਕਰਦੇ ਨੇ, ਕਹਿਣ ਲੱਗੇ ਆਪਣੇ ਘਰ ਵੱਲ ਝਾਤੀ ਮਾਰ, ਰਾਤ ਨੂੰ ਸੋਨਾ ਤੇ ਬੂਹਾ ਅੱਗੇ ਕੁੱਤਾ ਬਿਠਾਇਆ ਹੁੰਦਾ। ਕਹਿਣ ਲੱਗੇ ਜਿਤਨੀ ਕੀਮਤੀ ਚੀਜ਼ ਹੋਵੇ ਉਹਨੇ ਤਕੜੇ ਰਖਵਾਲੇ ਵੀ ਚਾਹੀਦੇ ਨੇ। ਬਾਬੇ ਨਾਨਕ ਦੇ ਘਰ ਦੀ ਫੁਲਵਾੜੀ ਏ ਤੇ ਯਤਨ ਕਰਨਾ ਚਾਹੁੰਦਾ ਜ਼ਾਲਮੇ ਨੂੰ ਉਜਾੜਨਾ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਿਹੜੀਆਂ ਦੋ ਤੇਗਾਂ ਪਾਈਆਂ ਨੇ ਅੱਜ ਤੋਂ ਬਾਅਦ ਇਸ ਫੁਲਵਾੜੀ ਨੂੰ ਕੋਈ ਉਜਾੜਨ ਦਾ ਯਤਨ ਨਹੀਂ ਕਰੇਗਾ। ਉੱਥੇ ਸ਼ਬਦ ਭਾਈ ਸਾਹਿਬ ਨੇ ਵਰਤੇ ਨੇ, ਕਹਿਣ ਲੱਗੇ ਗੁਰਮਖੋ ਕਿ ਖੇਤੀ ਵਾੜ ਜੋ ਢਿੰਗਰੀ, ਕਿੱਕਰ ਆਸ ਪਾਸ ਜੋ ਬਾਗ ਹੈ, ਤੇ ਫਿਰ ਨਾਲ ਕਹਿਣ ਲੱਗੇ ਚੰਨਣ ਜਿਹੜਾ ਸੱਪ ਲਪੇਟੈ ਚਾਨਣਾ, ਬੂਹਾ ਜੰਦਾ ਕੁੱਤਾ ਜਾਗੈ। ਦੋ ਤਲਵਾਰਾਂ ਪਾਈਆਂ ਮੇਰੇ ਗੁਰੂ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਚਾਰ ਜੰਗਾਂ ਲੜੀਆਂ ਨੇ, ਤੇ ਜਿਨ੍ਹਾਂ ਨੇ ਤੇਗ ਵਾਹੀ ਏ ਸਭ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਯਾਦ ਕਰਨੇ ਆ। ਭਾਈ ਬੱਲੂ, ਭਾਈ ਮਨੀ ਸਿੰਘ ਹੋਰਾਂ ਦੇ ਦਾਦਾ ਜੀ ਅੰਮ੍ਰਿਤਸਰ ਸ਼ਹੀਦ ਹੋਏ ਨੇ, ਮੇਰੇ ਗੁਰੂ ਹਰਗੋਬਿੰਦ ਸਾਹਿਬ ਹੱਥੀ ਉਹਦਾ ਸੰਸਕਾਰ ਕਰਦੇ ਨੇ। ਭਾਈ ਮਥੁਰਾ, ਪੱਟ ਮਥੁਰਾ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਹੀ ਦਰਜੇ, ਪੱਟ ਮਥੁਰਾ ਸ਼ਹੀਦ ਹੋਏ ਨੇ, ਭਾਈ ਮੋਹਨ ਸ਼ਹੀਦ ਹੋਏ ਨੇ, ਭਾਈ ਗੋਪਾਲ ਸ਼ਹੀਦ ਹੋਏ ਨੇ, ਅਨੇਕਾਂ ਸਿੱਖ ਸ਼ਹੀਦ ਹੋਏ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਚਾਰੇ ਜੰਗਾਂ ਵਿੱਚ ਲੜਨ ਵਾਲਿਆਂ ਨੂੰ ਸੀਨੇ ਨਾਲ ਲਾਇਆ ਤੇ ਆਪ ਅਰਦਾਸ ਕਰਕੇ ਕਿਹਾ, ਹੇ ਗੁਰੂ ਨਾਨਕ ਸਾਹਿਬ, ਜਿਨ੍ਹਾਂ ਨੇ ਤੇਰੇ ਬਾਗ ਦੀ ਹਿਫਾਜ਼ਤ ਲਈ ਤੇਗ ਵਾਹੀ ਏ, ਕਿਰਪਾ ਕਰਕੇ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਥਾਂ ਦੇ। ਪਹਿਲਾਂ ਉਹਨਾਂ ਸਿਮਰਿਆ ਜਿਨ੍ਹਾਂ ਤੇਗ ਵਾਹੀ, ਹਜ਼ੂਰ ਗਏ ਨੇ। ਤਵਜੋ ਦਿਓ, ਸ਼ਿਵਾਜੀ ਮਰਹੱਟਾ ਹੋਏ ਨੇ, ਆਪ ਜੀ ਨੂੰ ਪਤਾ ਹੋਵੇ ਕਿ ਇਹਨਾਂ ਦੇ ਗੁਰੂ ਦਾ ਨਾਮ ਸੀ ਸਮਰੱਥ ਰਾਮਦਾਸ, ਤੇ ਜਿਹੜੀ ਸ਼ਿਵਾਜੀ ਦੀ ਤਸਵੀਰ ਕਈ ਵਾਰੀ ਦੇਖਣੇ ਆ, ਪ੍ਰਿੰਸੀਪਲ ਸਤਬੀਰ ਸਿੰਘ ਹੋਰੀ ਕਹਿੰਦੇ ਹੁੰਦੇ ਸਨ, ਅਸਲ ਵਿੱਚ ਇਹ ਝਲਕ ਪਾਉਂਦੇ ਨੇ ਗੁਰੂ ਹਰਗੋਬਿੰਦ ਸਾਹਿਬ ਦੀ, ਜਿਹੜੀ ਸ਼ਿਵਾਜੀ ਨੇ ਤਲਵਾਰ ਚੁੱਕੀ ਏ ਇਹ ਕਿਉਂ ਚੁੱਕ ਲਈ। ਆਪ ਡੂੰਘਾਈ ਵਿੱਚ ਕਦੀ ਪੜ੍ਹਿਓ ਤੇ ਆਪ ਜੀ ਨੂੰ ਪਤਾ ਹੋਵੇ, ਬੇਅੰਤ ਐਸੇ ਪ੍ਰਮਾਣ ਨੇ ਸਾਡੇ ਕੋਲ ਜਿਨ੍ਹਾਂ ਦਾ ਬੜਾ ਵੱਡਾ ਯੋਗਦਾਨ ਏ ਹਿੰਦੁਸਤਾਨ ਦੀ ਧਰਤੀ ਲਈ। ਸਮਰੱਥ ਰਾਮਦਾਸ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਿਆ ਗੜਵਾਲ ਦੇ ਇਲਾਕੇ ਵਿੱਚ। ਤਵੱਜੋ ਦਿਓ, ਪ੍ਰੋਫੈਸਰ ਪਿਆਰਾ ਸਿੰਘ ਪਦਮ ਦੀ ਕਿਤਾਬ ਏ ਗੁਰੂ ਘਰ, ਜਸਵੰਤ ਸਿੰਘ ਨੇਕੀ ਹੋਰਾਂ ਦੀ ਲਿਖੀ ਕਿਤਾਬ ਅਰਦਾਸ, ਉਸ ਤੋਂ ਇਲਾਵਾ ਅਨੇਕਾਂ ਹੋਰ ਸਾਖੀਆਂ ਮਿਲਦੀਆਂ ਨੇ, ਕਿਉਂਕਿ ਹੋ ਸਕਦਾ ਕੋਈ ਪੁੱਛੇ ਵੀ ਇਹ ਕਿੱਥੇ ਲਿਖਿਆ। ਉੱਥੇ ਲਿਖਿਆ ਕਿ ਸਮਰੱਥ ਰਾਮਦਾਸ ਮਿਲੇ ਗੁਰੂ ਹਰਗੋਬਿੰਦ ਸਾਹਿਬ ਨੂੰ, ਸਤਿਗੁਰੂ ਨੇ ਦੋ ਕਿਰਪਾਨਾਂ ਪਾਈਆਂ ਸਨ। ਇਹਨੇ ਪੈਂਦਿਆਂ ਸਾਰ ਸਵਾਲ ਪਤਾ ਕੀ ਕੀਤਾ, ਕਹਿੰਦਾ ਹਮਨੇ ਤੋਂ ਯੇ ਸੁਣਾ ਥਾ ਕਿ ਗੁਰੂ ਨਾਨਕ ਸਾਹਿਬ ਇੱਕ ਤਿਆਗੀ ਸਾਧੂ ਥੇ। ਧਿਆਨ ਦਿਆ ਜੋ ਦੇ ਸ਼ਬਦ ਸਨ, جو ساکھی وچ لکھے نے، ہم نے تو یہ سنا تھا کہ گرو نانک صاحب ایک تیاگی سادھو تھے، اور آپ تو گرشتی بھی ہیں تے نال شبد ورتیا گرو ہو کر آپ شستر داری بھی ہیں، بھی تسی گرو بھی ہو گرشتی بھی ہو تے شستر داری بھی ہو، ایدا ارتھ کی؟ دیکھو گرو ہرگوبند صاحب دے پتر سن تیگ کیوں پکڑی تے اکو شبد وچ جدو کہندا ہے آپ گرشتی بھی ہو شستر داری بھی ہو، تے گرو ہرگوبند صاحب نے اتر دیتا اودی پاشا وچ، کہن لگے گرو نانک نے مایا تیاگی تھی دنیا نہیں تیاگی، وہ کہندا میں سمجھیا نہیں، کہن لگے مایا نو تیاگیا ہے دنیا نو چھڈ کے نہیں گئے، دنیا دے دکھ تے سکھ وچ اپنی سانجھ پائی، مایا تیاگی تھی دنیا نہیں تیاگی، تے انہاں پھر ایک شبد ورتیا کہن لگے زار ہمارے پاس امیری ہے اور باطن ہمارے پاس پیری ہے، ہن اس شبد تے میں تھوڑا جا رکنا چاہنا کہ زار امیری ہے تے باطن اے جڑی ہے پیری ہے، ہن باطن دا ارتھ گرو گرنتھ صاحب وچ ہوندا ہے گلاں کرنا، یہ ارتھ کران گے بھی زارا طور تے تاں اسیاں امیر دس دے پر گلاں نال سی فقیر ہاں، تے اسی پڑھ کے کہاں گے بھی گرو صاحب نے تاں کہا بھی ایک پھرے کنہرے کرے گلاں گلی کنا نہ پایا، ایتھے باطن شبد جڑا ہے اے عربی دا ہے، باطن دا ارتھ ہوندا ہے گوپت، باطن دا ارتھ ہوندا ہے جیڑی چیز پردے وچ ہووے، کہن لگے ظاہر طور تے اسی امیر ہاں پر ساڈے اندر نو دیکھی فقیری تو بنا ساڈے اندر کچھ ہے ہی، ہن جے پوچھئے بھی باطن فقیری دا ارتھ کی ہے تے اے دے ارتھ جے صحیح سمجھنے ہون تے بابے فرید دا ایک شلوک ہے کہ صابر اندر صابری تن ایویں جلین ہون نزدیک خدائے دے بھید نہ کسے دین، جڑا اندر دے بھید نو لکا کے بیٹھا ہے، کہن لگے کہ ظاہر امیری باطن فقیری، وہ کہندا پھر شستر کیوں پائے، تے گرو ہرگوبند صاحب کہن لگے کہ سمرت دام داس اے جڑے شستر اسی پائے نے اے مظلوم کی رکھیا زروانی کی پکھیا، دو ارتھ سن، مظلوم دی راکھی لی تیگ پکڑیے تے جے کوئی جروانا چڑھ کے آوے او دا منہ پوان واسطے پکڑی، مظلوم کی رکھیا جروانے کی پکھیا، تن گرو ہرگوبند صاحب نے تیگ چلائی انہاں سکھاں نو آپ تیگ وائی وچ چیتے کر دیو، سماں آیا تے دیکھو گرو تیگ بہادر جی نو کدی بھلو گے، کرتار پور صاحب دی دھرتی تے میرے گرو تیگ بہادر جی نے تیگ وائی، تے اے وی آد دیوان ماندے نے کہ تیاگ مل نام سی اینی تیگ وائی کہ کرتار پور دے جنگ نو گرو کے پروار نے کوٹھیاں تے کھلو کے دیکھیا تھی، کرتار پور دی جنگ لڑی چوتھی جنگ سی، گرو تیگ بہادر جی نے تیاگ مل جی نے اینی تیگ وائی کہ منوت ہے کہ صاحب گرو ہرگوبند صاحب نے خطاب دیتا تیاگ مل نہیں میرا پتر تیگ بہادر ہے، تے میں سوچدا سا اصل وچ اس گل نوں سمجھیے تیاگ مل تے بھی ارتھ میرے گرو تیگ بہادر نے کیتے تے تیگ بہادر دے ارتھ بھی کیتے، میں اگے چل کے عرض کرنی صاحب گرو ہرگوبند صاحب نے تیگ وائی سکھاں نے وائی انہاں نوں اسی ارداس وی چیتے کرنے ہاں، ہن اگے سماں آ گیا گرو تیگ بہادر سچے پاتشاہ دا، تے اس ویلے آپ سب نوں پتا ہے کہ گرو صاحب دلی دی دھرتی تے گئے نے، ایتھے تھوڑی جی اکاگرتا تسی بخشیا جے، ایک ودوان نے تیگ دے ارتھ بڑے سونے کیتے نے، صاحب چاندنی چوک گئے نے، میں اتہاس وال نہیں صرف تیگ شبد ور رہنا چاہنا جنہ تیگ وائی، صاحب تن گرو تیگ بہادر چاندنی چوک وچ پہنچے نے، شہادت والا دن آ گیا ہے، تیاگ مل وی نے تے تیگ بہادر وی نے، دھیان دیا جے تیاگ مل اینے نے کہ لوڑ پوے جے کوئی کہے بھی تسی بکالے دی دھرتی نو تیاگ دیو اسی گرو بننا ہے سات بچن کہہ دینا ہے، لوڑ پوے رپیہ دولت بھی تیاگ دینا ہے، لوڑ پوے تے پیار دا موہ بھی تیاگ دینا ہے، تے جے لوڑ پوے ہاتھ وچ تیگ بھی پکڑنی ہے چلاندیاں وی تیگ بہادر نے، جے کوئی وان واسطے اینا تے تیر چلان واسطے آوے تے جرن واسطے وی تیگ بہادر، جر وی لیندے نے تے واہ وی لیندے نے، گرو تیگ بہادر سچے پاتشاہ بیٹھے نے چاندنی چوک وچ، تیگ شبد ول دیا دے تے میں ایک کوتا بڑی سونی ودوان دی لکھی ہے تے چت کیتا بھی اج تیگ نال ٹک دی ਸਤਿਗੁਰੂ ਬੈਠੇ ਨੇ ਤੇ ਜਲਾਦ ਨੇ ਤੇਗ ਤਿੱਖੀ ਕੀਤੀ। ਜਦੋਂ ਤੇਗ ਇਹਨੇ ਚੰਗੀ ਤਰ੍ਹਾਂ ਤਿੱਖੀ ਕਰ ਲਈ ਤੇ ਕਈ ਵਾਰੀ ਬੰਦਾ ਡਰਾਵੇ ਬੜੇ ਦਿੰਦਾ ਵੀ ਸ਼ਾਇਦ ਡਰ ਜਾਣ, ਤੇ ਸਾਹਿਬ ਦੇ ਸਾਹਮਣੇ ਚਮਕਦੀ ਤੇਗ ਲੈ ਕੇ ਆਇਆ ਤੇ ਗੁਰੂ ਤੇਗ ਬਹਾਦਰ ਜੀ ਨੇ ਇੱਕ ਸ਼ਬਦ ਕਿਹਾ। ਉਸ ਕਵੀ ਨੇ ਕਿਹਾ, ਗੁਰੂ ਸਾਹਿਬ ਕਹਿਣ ਲੱਗੇ, ਜਲਾਦ ਮਤ ਸਮਝੀ ਕਿ ਤੇਰੀ ਚਮਕਦੀ ਤੇਗ ਨੂੰ ਦੇਖ ਕੇ ਮੈਂ ਆਪਣਾ ਅਸੂਲ ਛੱਡ ਦਿਆਂ। ਨਾਲ ਇੱਕ ਗੱਲ ਕਹੀ, ਔਰੰਗਜ਼ੇਬ ਨੂੰ ਕਹਿ ਦਈ ਕਿ ਜੇ ਉਹ ਤੇਗ ਲੈ ਕੇ ਆਇਆ ਤੇ ਮੈਂ ਤੇਗ ਬਹਾਦਰ ਹਾਂ, ਮੈਂ ਚਲਾਉਣ ਲੱਗਿਆਂ ਵੀ ਜਿੱਤ ਜਾਣਾ ਤੇ ਮੈਂ ਤੇਗ ਖਾਣ ਲੱਗਿਆਂ ਵੀ ਜਿੱਤ ਜਾਣਾ। ਚਲਾਉਂਦਿਆਂ ਵੀ ਧਣੀ ਆ ਤੇ ਖਾਂਦਿਆਂ ਵੀ ਧਣੀ ਆ। ਉੱਥੇ ਉਸ ਕਵੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ, ਖਜ਼ੂਰ ਨੇ ਮੁਖਾਤਬ ਕੀਤਾ, ਸ਼ਬਦ ਵਰਤੇ, ਕਹਿਣ ਲੱਗੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਜਿਨ੍ਹਾਂ ਨੇ ਤੇਗ ਵਾਹੀ। ਇਹ ਸ਼ਬਦ ਨੂੰ ਭੁੱਲਿਓ ਨਾ, ਮੈਂ ਹਾਂ ਤੇਗ, ਮੇਰਾ ਨਾਮ ਤੇਗ ਬਹਾਦਰ ਏ, ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਆ ਇੱਕ ਨਾ ਲਸ਼ਕ ਕੇ ਲਿਆ ਤੂੰ, ਸੌ ਤੇਗਾਂ ਚਮਕਾ ਕੇ ਲਿਆ, ਮੈਂ ਤੇਗ ਵਾਹਣ ਵਾਲੇ ਪੈਦਾ ਕਰਕੇ ਜਾਣੇ ਨੇ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲੱਕਦਾ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ, ਮੈਂ ਤਾਂ ਲੱਕਦੇ ਮੈਨੂੰ ਤੇਗ ਬਹਾਦਰੀ ਦਾ। ਸ਼ਬਦ ਤੇਗ ਵੱਲ ਖਿਆਲ ਰੱਖਿਓ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਉਹ ਮੈਨੂੰ ਲੱਕਦਾ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋ ਤੇਗਾਂ, ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾਂ, ਜਿਹਦੇ ਮੇਰੇ ਪਿਓ ਨੇ ਦੋ ਤੇਗਾਂ ਪਾਈਆਂ, ਮੈਂ ਸ਼ਾਮ ਆਣੀ ਏ, ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਨੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਜਿਸ ਤੇਗ ਦਾ ਅਸੀਂ ਧਿਆਨ ਧਰਨੇ ਆ। ਸ਼ਬਦ ਕੈਸੇ ਕਮਾਲ ਦੇ ਨੇ, ਕਹਿਣ ਲੱਗੇ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ, ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਉਸ ਤੇਗ ਨੂੰ ਅਸੀਂ ਕਹਿੰਦੇ ਹਾਂ ਜਿਨ੍ਹਾਂ ਨੇ ਤੇਗ ਵਾਹੀ, ਤੇਗ ਵਾਹ ਕੇ ਜ਼ਾਲਮ ਦੀ ਤੇਗ ਨੂੰ ਥੱਲੇ ਸਟਾ ਦਿੱਤਾ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਮੇਰੇ ਪੁੱਤਰ ਦੀ ਤੇਗ ਨੇ ਤੇਰੀਆਂ ਲੱਖਾਂ ਤੇਗਾਂ ਨੂੰ ਖੋਣਾ। ਗੁਰਮੁਖੋ, ਗੁਰੂ ਤੇਗ ਬਹਾਦਰ ਸ਼ਹੀਦ ਹੋ ਗਏ ਨੇ, ਸਾਹਿਬ ਗੁਰੂ ਕਲਗੀਧਰ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ। ਹਜ਼ੂਰ ਨੇ ਅੱਜ ਇੱਕ ਐਲਾਨ ਕਰ ਦਿੱਤਾ, ਆਪਣੇ ਦਾਦੇ ਵਾਲੇ ਬਚਨ ਚੇਤੇ ਰੱਖੇ, ਤੇ ਮੈਂ ਪਿਛਲੀ ਵਾਰੀ ਇੱਥੇ ਕਰਜ਼ ਕਰਕੇ ਗਿਆ ਸਾਂ ਕਿ ਇਤਿਹਾਸ ਕੈਸਾ ਆਪਣੇ ਆਪ ਨੂੰ ਰਿਪੀਟ ਕਰਦਾ ਰਹਿੰਦਾ, ਤੇ ਪਤਾ ਨਹੀਂ ਇਤਿਹਾਸ ਨੂੰ ਸਵਾਦ ਆਉਂਦਾ ਕਿ ਸਿੱਖਾਂ ਨੂੰ ਪਰਤ ਪਰਤ ਕੇ ਪਰਖਣ ਲਈ। ਗੁਰੂ ਅਰਜਨ ਦੇਵ ਸ਼ਹੀਦ ਪਏ ਹੁੰਦੇ ਨੇ ਤੇ ਜਹਾਂਗੀਰ ਸ਼ਹੀਦ ਕਰਦਾ ਪਿਆ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦਾ ਪੁੱਤਰ, ਉਹਨਾਂ ਦਾ ਪੋਤਾ ਗੁਰੂ ਤੇਗ ਬਹਾਦਰ ਸ਼ਹੀਦ ਹੁੰਦਾ ਹੈ, ਤੇ ਜਹਾਂਗੀਰ ਦਾ ਪੋਤਾ ਜਿਹੜਾ ਔਰੰਗਜ਼ੇਬ ਉਹਨਾਂ ਨੂੰ ਸ਼ਹੀਦ ਪਿਆ ਕਰਦਾ। ਗੁਰੂ ਹਰਗੋਬਿੰਦ ਸਾਹਿਬ ਦੋ ਕਿਰਪਾਨਾਂ ਪਾਉਂਦੇ ਨੇ, ਤੇ ਮੇਰਾ ਕਲਗੀ ਵਾਲਾ ਸੱਚਾ ਪਿਤਾ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਵੀ ਦੋ ਕਿਰਪਾਨਾਂ ਪਾਉਂਦਾ। ਦੋਨਾਂ ਦੇ ਪਿਤਾ ਸ਼ਹੀਦ ਨੇ, ਦੋਨਾਂ ਦੇ ਨਾਮ ਨਾਲ ਗੋਬਿੰਦ ਹੈ, ਤੇ ਗੁਰਮੁਖੋ ਦੋਨਾਂ ਨੇ ਰਣ ਤੱਤੇ ਵੀ ਜੂਝੇ ਨੇ, ਤੇ ਦੋਨਾਂ ਨੇ ਰੱਖ ਕੇ ਤੇਗ ਵਗਾਈਏ, ਜਿਨ੍ਹਾਂ ਦੀ ਤੇਗ ਦੇ ਸਾਹਮਣੇ ਦੁਨੀਆਂ ਦੀਆਂ ਤੇਗਾਂ ਚੁੱਕੀਆਂ, ਉਹਨਾਂ ਦੀ ਕਮਾਈ ਨੂੰ ਅਸੀਂ ਚੇਤੇ ਕਰਨੇ ਆ, ਜਿਨ੍ਹਾਂ ਨੇ ਤੇਗ ਵਾਹੀ। ਧਿਆਨ ਦਿਓ, ਸਾਹਿਬ ਗੁਰੂ ਕਲਗੀਧਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ, ਪਿਤਾ ਦਾ ਸੀਸ ਆ ਗਿਆ। ਸਾਹਿਬ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਰਾਏ ਜੀ ਨੇ ਕਿਹਾ ਵੀ ਜੇਤਿਆ ਅੱਜ ਤੋਂ ਬਾਅਦ ਸਿੱਖ ਲੁਕੇਗਾ ਨਹੀਂ, ਪ੍ਰਗਟ ਰੂਪ ਵਿੱਚ ਜ਼ਾਹਰਾ ਦਿਸੇਗਾ। ਤਵੱਜੋ ਦਿਓ, ਹਜ਼ੂਰ ਨੇ ਆਨੰਦਪੁਰ ਸਾਹਿਬ ਦੀ ਧਰਤੀ ਤੇਗ ਹੀ ਆਪਣੀ ਕਮਾਨ ਮਿਆਨ ਚੋਂ ਬਾਹਰ ਕੱਢੀ ਸੀ। ਜਿਨ੍ਹਾਂ ਨੇ ਤੇਗ ਵਾਹੀ, ਉਹਨਾਂ ਨੇ ਆਪਣੀ ਮਿਆਨ ਵਿੱਚੋਂ ਤੇਗ ਕੱਢੀ, ਤੇਗ ਨਾਲ ਪੰਜ ਸਿਰਾਂ ਦੀ ਮੰਗ ਕੀਤੀ। ਪੰਜਾਂ ਸਿਰਾਂ ਤੋਂ ਬਾਅਦ ਪੰਜ ਪਿਆਰਿਆਂ ਦਾ ਜਨਮ ਹੋਇਆ, ਪੰਜਾਂ ਪਿਆਰਿਆਂ ਤੋਂ ਬਾਅਦ ਇੱਕ ਲੜੀ ਸ਼ੁਰੂ ਹੋ ਗਈ, ਜਿਨ੍ਹਾਂ ਨੇ ਤੇਗ ਵਾਹਣੀ, ਤੇਗ ਵਿੱਚੋਂ ਨਿਕਲੇ ਨੇ। ਸਾਹਿਬ ਗੁਰੂ ਕਲਗੀਧਰ ਜੀ ਨੇ ਸ਼ਸਤਰ ਪਾਏ ਨੇ ਤੇ ਉਹਨਾਂ ਨੇ ਇੱਕ ਐਲਾਨ ਕਰ ਦਿੱਤਾ। ਮੈਂ ਕੁਝ ਕੁ ਉਹਨਾਂ ਦੀ ਦਸਮ ਗ੍ਰੰਥ ਦੀ ਬਾਣੀ ਵਿੱਚੋਂ, ਕੁਝ ਸੈਨਾਪਤੀ ਉਹਦੇ ਗ੍ਰੰਥ ਵਿੱਚੋਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ ਵੀ ਤੇਗ ਵਾਹਣ ਵਾਲਿਆਂ ਦਾ ਕਿੰਨਾ ਉੱਚਾ ਦਰਜਾ। ਹਜ਼ੂਰ ਗੁਰੂ ਕਲਗੀਧਰ ਜੀ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਕਿ ਸ਼ਸਤਰ ਤੋਂ ਬਿਨਾਂ, ਕੇਸ ਤੋਂ ਬਿਨਾਂ ਬੰਦਾ ਇੱਕ ਭੇਡ ਦੀ ਤਰ੍ਹਾਂ ਹੈ, کہ جتھے مگڑی مرضی کن پکڑ کے انہوں لے جاؤ، کہن لگے میری آگیا نو دھیان نہ سنیو کہ جنہیں اج تو بعد ساڈے درشن لئی آنا ہے وہ چیتے رکھے شستر تے کیس تو بنا نہ آوے۔ صاحب نے شبد ورتے اے مور آگیا سنو گے پیارے، جنہ تیگ وائی اے مور آگیا سنو گے پیارے، بنا کیس تیگنگ دیہو نہ دیدارے، بنا شسترنگ کے سنگ نرنگ پیڑ جانو، گئے کان تاکو کتے لے سدانو، شری مک پنیو گریب نواج، شستر کے ادھین ہے راج، کہن لگے جے راج تک پہنچنا ہے تے تیگ وانی پائے گی۔ اگلی گل پچھی مہاراج تیگ دی اینی مہما کیوں کر دے ہو؟ ایک شبد نا ساڈے کیرتنیے بڑے پیار نال پڑھ دے، میرا دل کیتا بھی وہ ارتھ تہاڈے نال ضرور سانجے کراں۔ دسم دی باانی وچ جنہ تیگ وائی اسی شبد پڑھنے، کھنڈ بہنڈنگ کھل دل کھنڈنگ آترن منڈنگ بر بنڈنگ پج دنڈ اکھنڈنگ تیج پرچنڈنگ جوت امنڈنگ پان پربنگ سکھ سنتا کرنگ درمت درنگ کل وکارنگ آسرنگ جے 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 کارن سرشت ابارن مم پرت پارنگ جے تیگن، جنہ تیگ وائی ہونے دے ارتھ کی نے؟ دیکھو صاحب کہندے نو سکھا کرپان دا وشا نہ کھائیں، کیڑی گل؟ کھگ کھنڈ بہنڈنگ، یہ ارتھ نے چنگی طرح ظالم دے ٹکڑے کر دیا۔ کھل دل کھنڈنگ، کھل دا ارتھ ہوں مورخ، دل در تے سموہ، کہن لگے جدو مورخ گلان نال نا سمجھے او دے منہ نو بند کرن دا بھی کام دین دیا، منہ بھی سی کے رکھ دین دیا۔ کھگ کھنڈ بہنڈنگ، کھل دل کھنڈنگ، آترن منڈنگ، منڈنگ دا ارتھ ہوں سونا، کہن لگے جدو کتے سکھ دی تلوار لشک دی ہے میدان وچ تے میدان دا رنگ ہی کچھ اور ہو جاندا ہے۔ کھگ کھنڈ بہنڈنگ، کھل دل کھنڈنگ، تے میں پچھلے دن یہ قرض کیتی، ساڈے لوگ کہندے نے نا کہ دیکھو جی یہ پڑکان والیاں گلاں کری جاندے نے، بابے نانک دے سکھو گرو نانک صاحب نے ایک تک کہی ہے بانی وچ، کہندے نے جدو لوہے دا بھانڈا ٹوٹ جائے، کانسی دا بھانڈا ٹوٹ جائے، پتل دا بھانڈا، سونے دا بھانڈا ٹوٹ جائے تے اونوں جوڑ دے لوہار اگ دے نال، ٹوٹا ہویا اگ نال ہی جوڑ دے نا۔ کہن لگے جدو کتے پتی تے پتنی آپس وچ ٹوٹ جان، اسی پاویں وہ ارتھ کری جانے پتی گنڈ پوے سنسار، بھی پتراں نال ہی سنسار تے گنڈ پیندی، کھما کرو یہ ارتھاں نوں سمجھیے، جنہاں نوں رب نے پتر دی دات نہیں دتی کہ انہاں دی گنڈ نہیں پئی، بھائی گرداس دا کیڑا ویا ہویا سی، کوئی پتر سی او دا؟ اسی ارتھ کیوں جے کرنے ہیں جنہاں نوں تھی دتی؟ گرمت نے تاں اینی کو کرپا کیتی، اگلے دن ہی جدو سنگھ تے سنگھنی آوے گا میں یہ تے بھی بولنا چاہنا کہ سنگھ کون ہے تے سنگھنی کون ہے، کور کون ہے تے سنگھ کون ہے؟ دیکھو یہ ارتھ کی نے، کہندے نے جدو پتی تے پتنی دا دفیڑ پی جائے تے بچہ روندا ہوے نا باپو نوں مل لئی، ماں کول ہوے تے ماں دا اندر پگھل جاندا ہے، تے پیو لے جائے تے رو کے کہے میں ماں کول جانا ہے تے پیو دا اندر پگھل جاندا ہے، کہن لگے پتر ایک پل بن جاندا ہے ماں تے باپ نوں ملان دے لئی۔ اے گل وکھری بھی ایتھے پتھر لوک ہو گئے نے تے سمجھ ہی کوئی نہیں کسے، اوتھے حضور نے شبد ورتیا کہن لگے کہ ہاں کنچن ٹوٹے سار، تین شبد نے کانسی دا بھانڈا، سونے دا بھانڈا تے لوہے دا، کہاں کنچن ٹوٹے سار، تے صاحب اگے کہن لگے اگنی گند پائے لوہار، لوہار اگ تپائے تے جوڑ دیندا ہے، کہندے نے گوری سیتی ٹوٹے پتار، ادھی دکھ دے ارتھ نہ کرو ساڈے بندے، مینوں کھما کرو، اپنی اپنی دکان چلان لئی ادھے ادھے ارتھ کری جانے دکان دے، کدی پڑھیے تے صحیح سارے گرو گرنتھ صاحب نو اپنے سوارت نو حل کر لی، گرو گرنتھ صاحب دیاں تکاں دے غلط ارتھ کرنے، کھما کرو جے رام رائے پدوی لین لی مسلمان دی تھاں بے ایمان کہندا ہے، جے توں پیر پجان لی کیول ارتھ غلط کرنا تے رام رائیا توں بھی بن جائے گا، وہ دا بھی سوارت سی تے تیرا بھی سوارت ہے۔ دیکھو حضور نے کیا کہن لگے، گوری، گوری دا اخری ارتھ تے استری ہے، اے تے رنگ نال سبندت نہیں، ایک بانی وچ ایک ہور توک ہوندی ہے کہ کی نہ سنے ہی گوریے اپن کنی سوئے، تن جوبنر فلڑا جڑا شبد ہے، گوری سیتی ٹوٹے پتار، جدو پتی اپنی استری تو رس جائے، پتی گند پوے سنسار، اولاد وچ او دے ایک پل بن جاندی ہے، ماں باپ وچھڑے ہوئے نوں ملا دیندی ہے۔ جڑی عرض میں کرنی ہے کہ شستر کدو چکنا ہے، حضور نے کیا بھی مورکھاں دے منہ کواندی ہے تیگ، شبد ورتے میرے داتا نے ਕਹਿਣ ਲੱਗੇ ਕਿਹਾ ਕੰਚਨ ਟੁੱਟੈ ਥਾਰ, ਅਗਨੀ ਗੰਢ ਪਾਏ ਲੁਹਾਰ, ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ, ਤੇ ਅਖੀਰ ਤੇ ਕਹਿਣ ਲੱਗੇ ਮੂਰਖ ਗੰਢ ਪਵੈ ਮੂੰਹ ਮਾਰ। ਇਹ ਬਾਬੇ ਨਾਨਕ ਦਾ ਸ਼ਲੋਕ ਹੈ। ਮੂਰਖ ਬੜਬੜ ਕਰੇ ਤਾਂ ਪਹਿਲਾ ਯਤਨ ਦੋ ਤਰੀਕੇ ਮੈਂ ਕਹਿ ਸਨ। ਇੱਕ ਤਰੀਕਾ ਵੀ ਮੂਰਖ ਕੋਲੋਂ ਚੁੱਪ ਕਰਕੇ ਨਿਕਲ ਜਾਓ ਕਿ ਪੜ ਅੱਖਰ ਇਹੋ ਗੁੱਝੀਐ, ਮੂਰਖ ਹੈ ਨਾਲ ਨਾ ਲੁਝੀਐ, ਇਕਾਗਰਤਾ ਬਖਸ਼ਿਓ। ਦੂਜੀ ਗੱਲ, ਜੇ ਨਾ ਟਿਕੇ ਹੁਣ ਬਾਬੇ ਜੀ ਦੇ ਕਿਤੇ ਮਰਜ਼ੀ ਕਿਸੇ ਟੀਕਾਕਾਰ ਨੂੰ ਪੜਿਓ, ਮੈਂ ਆਪਣੇ ਕੋਲੋਂ ਨੀ ਕਹਿ ਰਿਹਾ। ਮੂਰਖ ਗੰਢ ਪਵੈ ਮੂੰਹ ਮਾਰ, ਜਦੋਂ ਮੂਰਖ ਜ਼ਾਲਮ ਨਾ ਸਮਝੇ, ਬਾਬਾ ਨਾਨਕ ਕਹਿੰਦਾ ਫਿਰ ਇੱਕ ਛੱਦ ਦਿਓ ਮੂੰਹ ਤੇ, ਆਪਣੇ ਆਪ ਮੂੰਹ ਬੰਦ ਹੋ ਜਾਏ। ਸਾਹਿਬ ਗੁਰੂ ਕਲਗੀਧਰ ਕਹਿੰਦਾ ਖੰਡ ਬਿਹੰਡੰਗ ਖਲਦਲ ਖੰਡੰਗ ਅਤਰਨ ਮੰਡੰਗ ਬਰ ਬੰਡੰਗ ਪੁੱਜ ਦੰਜ ਅਖੰਡੰਗ। ਪੁੱਜ ਦੰਡ, ਪੁੱਜ ਦਰ ਤੇ ਪੂਜਾ, ਦੰਡ ਦਰ ਤੇ ਡੰਡਾ। ਕਹਿੰਦੇ ਨੇ ਜਿੱਦਣ ਸਾਰੀਆਂ ਤੋਪਾਂ ਦੇ ਗੇ ਬਰੂਦ ਮੁੱਕ ਗਏ, ਅਖੀਰ ਤੇ ਬੰਦਿਆ ਤੇਰੇ ਹੱਥ ਦਾ ਜਿਹੜਾ ਡੰਡਾ ਹੈ ਉਹ ਕਿਰਪਾਨ ਹੀ ਬਣਨੀ। ਪੁੱਜ ਦੰਡ ਅਖੰਡੰਗ ਤੇਜ ਪ੍ਰਚੰਡੰਗ, ਬੜੀ ਤੇਜ ਰੋਸ਼ਨੀ ਵਾਲੀ ਹੈ। ਜੋਤ ਅਮੰਡੰਗ ਪਾਨ ਪ੍ਰਬੰਗ, ਇਹਦੇ ਸਾਹਮਣੇ ਤਾਂ ਸੂਰਜ ਵੀ ਝੁੱਕ ਜਾਂਦਾ ਹੈ। ਕਹਿਣ ਲੱਗੇ ਮੈਂ ਤੇਗ ਇਸ ਕਰਕੇ ਨੀ ਚੁੱਕੀ ਵੀ ਲੁਡਾਕੇ ਮਾਰਾਂਗਾ। ਦੇਖੋ ਗੁਰੂ ਸਾਹਿਬ ਦੀ ਤੇਗ ਕਿਉਂ ਵਾਈ? ਕਹਿਣ ਲੱਗੇ ਸੁੱਖ ਸੰਤਾਂ ਕਰਨੰਗ, ਰਾਤ ਅਰਜ ਕੀਤੀ ਸੀ ਜੇ ਦੇਗ ਚਲਾਈਏ, ਐਵੇਂ ਨਾ ਕੋਈ ਵਲਟੋਏ ਚੁੱਕ ਕੇ ਭੱਜ ਜਾਏ ਤਾਂ ਧੱਕੇ ਨਾਲ, ਉਸ ਦੇਗ ਲੁੱਟਣ ਵਾਲਿਆਂ ਨੂੰ ਤੇਗ ਨਾਲ ਸਮਝਾਇਆ ਜਾਏ। ਕਹਿਣ ਲੱਗੇ ਸੁੱਖ ਸੰਤਾਂ ਕਰਨੰਗ ਦੁਰਮਤ ਦਰਨੰਗ, ਸੰਤਾਂ ਨੂੰ ਸੁੱਖ ਦੇਣ ਲਈ, ਭੈੜੀ ਮਤ ਦਾ ਨਾਸ਼ ਕਰਨ ਦੇ ਲਈ, ਕਿਲ ਵੀ ਕਰਨੰਗ ਅਸ ਸਰਨੰਗ, ਮੈਂ ਤੇਰੀ ਸ਼ਰਨ ਵਿੱਚ ਆਇਆ ਵਾ। ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਨ ਪ੍ਰਤਪਾਰਨ, ਜੈ ਤੇਗੰ ਤੇਗ ਤੇਰੀ ਜੈ ਹੋਵੇ। ਤੇਗ ਚੁੱਕੀ ਕਿੱਥੇ? ਹਜ਼ੂਰ ਨੇ ਇੱਕ ਬਚਨ ਹੋਰ ਕਿਹਾ, ਕਹਿਣ ਲੱਗੇ ਦੇ ਸ਼ਿਵਾ ਬਰ ਮੋਏ, ਇਹ ਸ਼ੁਭ ਕਰਮਨ ਤੇ ਕਬ ਹੂ ਨਾ ਡਰੋ। ਕਹਿਣ ਲੱਗੇ ਮੇਰੇ ਦਾਤਾ ਮੈਂ ਸ਼ੁਭ ਕਰਮਨ ਤੋਂ ਕਦੀ ਟਲਾ ਨਾ, ਤੇ ਸ਼ੁਭ ਕਰਮ ਵਾਸਤੇ ਜਿਨ੍ਹਾਂ ਨੇ ਤੇਗ ਵਾਈ ਉਹਨਾਂ ਨੂੰ ਅਸੀਂ ਯਾਦ ਕਰਨੇ ਆ ਰੋਜ਼ ਅਰਦਾਸ ਅੰਦਰ। ਦੇ ਸ਼ਿਵਾ ਬਰ ਮੋਏ, ਇਹ ਸ਼ੁਭ ਕਰਮਨ ਤੇ ਕਬ ਹੂ ਨਾ ਡਰੂ, ਨਾ ਟਰੂ ਅਰਸ਼ੋਂ ਜਬ ਲਾਏ ਜਾਏ ਲੜੂ, ਨਿਸ਼ਚੈ ਕਰ ਆਪਣੀ ਜੀਤ ਕਰੂ, ਅਰਸ਼ੀ ਕੋ ਆਪਣੇ ਹੀ ਮਨ ਕੋ, ਇਹ ਲਾਲਚ ਹੋਂ ਗੁਮ ਤੋ ਉਚਰੂ, ਜਬ ਆਵ ਕੀ ਔਦ ਨਿਦਾਨ ਬਣੇ, ਤਬ ਅਤ ਹੀ ਰਣ ਮੈਂ ਜੂਝ ਮਰੂ, ਮੈਂ ਮੈਦਾਨੇ ਜੰਗ ਵਿੱਚ ਜੂਝ ਮਰਾਂ। ਕਹਿਣ ਲੱਗੇ ਤੇਗ ਇਸ ਕਰਕੇ ਚੁੱਕੀ, ਜਿਹਨੂੰ ਤੇਗ ਪਕੜਾਈ ਉਹਨੂੰ ਕਿਹਾ ਕੱਲੀ ਤੇਗ ਨਾ ਪਕੜੀ, ਅੰਦਰ ਵੀ ਝਾਤੀ ਮਾਰੀ। ਅੰਦਰ ਦੀ ਕਿਵੇਂ? ਕਹਿਣ ਲੱਗੇ ਤਨ ਜੀਓ ਤੇ ਕੋ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਦੇ ਅਨਿਤ ਨਾ ਨਿਤ ਰਹੇ ਜਿਸ ਨਾਵ ਚੜੈ ਭਵ ਸਾਗਰ ਤਾਰੈ। ਅਗਲੀ ਤੋਕੇ ਧੀਰਜ, ਇਹ ਨੀ ਵੀ ਤੇਗ ਪਕੜ ਕੇ ਜਣੇ ਖਣੇ ਨੂੰ ਦਬਕੇ ਮਾਰੀ ਜਾਏ। ਧੀਰਜ ਧਾਮ ਬਣਾਏ ਇਹ ਹੈ ਤਨ, ਬੁੱਧ ਸਿਓ ਦੀਪਕ ਜਿਉਂ ਉਜਿਆਰੈ, ਗਿਆਨੈ ਕੀ ਬਦਲੀ ਮਨੋ ਹਾਥ ਲੈ, ਕਾਤੁਰਤਾ ਕੁਤਵਾਰ ਬਹਾਰ ਹੈ। ਇਹ ਹਜ਼ੂਰ ਨੇ ਪਕੜਾਈ ਤੇਗ, ਆਪ ਵਾਈ, ਫਿਰ ਇੰਨੀ ਵਾਈ। ਦੇਖੋ ਪਹਿਲੀ ਤੇਗ ਅੰਮ੍ਰਿਤਸਰ ਦੀ ਧਰਤੀ ਤੇ ਵਾਈ, ਗੁਰੂ ਕਲਗੀਧਰ ਦੇ ਵੇਲੇ ਪਹਿਲੀ ਤੇਗ ਭੰਗਾਣੀ ਦੇ ਜੰਗ ਵਿੱਚ ਵਾਈ। ਉਸ ਤੋਂ ਅੱਗੇ ਚੱਲੋ ਮੱਸਿਆਂ ਮੱਸੇ ਰੰਗਣ ਦਾ ਵੀ ਵੇਲਾ ਬਾਅਦ ਵਿੱਚ ਆਉਂਦਾ, ਉਸ ਵੇਲੇ ਰੰਗਣਾ ਨੇ ਰਬੋਲ ਬਾਲਾ ਸੀ। ਸਾਹਿਬ ਗੁਰੂ ਕਲਗੀਧਰ ਨੇ ਚਮਕੌਰ ਦੀ ਧਰਤੀ ਤੇ ਤੇਗ ਵਾਈ, ਤੇ ਤੇਗ ਵਾਂਧਿਆਂ ਔਰੰਗਜ਼ੇਬ ਨੂੰ ਇੱਕ ਗੱਲ ਕਹੀ। ਮੈਂ ਪਿਛਲੇ ਦਿਨੀ ਉਹ ਸ਼ੇਰ ਆਪ ਨਾਲ ਸਾਂਝਾ ਕੀਤਾ ਸੀ ਕਿ ਚੂੰਕਾਰ ਅਸ ਹਮਾ ਖੀਲ ਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਹਿਣ ਲੱਗੇ ਸ਼ਮਸ਼ੀਰ ਨੂੰ ਹੱਥ ਤਾਂ ਪਾਇਆ, ਸਾਰਿਆਂ ਖੀਲਿਆਂ ਤੋਂ ਪਾਣੀ ਮੁੱਕ ਗਏ, ਆਪ ਤੇਗ ਵਾਈ। ਪੁੱਤਰ ਜਾਣ ਲੱਗਾ, ਤੇਗ ਵਾਹਣ ਲਈ ਕਦੀ ਕਿਸੇ ਨੇ ਤੋਰਿਆ ਆਪਣਾ ਲਾਲ? ਮੈਂ ਸਰਜ ਕਰਾਂ, ਅੱਲਾ ਯਾਰ ਖਾਂ ਜੋਗੀ ਨੇ ਬੜੀ ਸੋਹਣੀ ਗੱਲ ਕਹੀ। ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ, ਛੋਟੇ ਪੁੱਤਰ ਨੇ ਆ ਕੇ ਕਿਹਾ ਬਾਬਾ ਜੁਝਾਰ ਸਿੰਘ ਕਿ ਪਿਤਾ ਜੀ ਆਪ ਆਗਿਆ ਦਿਓ, ਮੈਂ ਤੇਗ ਵਾਣੀ ਚਾਹੁੰਦਾ ਵਾਂ ਜਿਨ੍ਹਾਂ ਨੇ ਤੇਗ ਵਾਹੀ। ਹਜ਼ੂਰ ਨੇ ਫਿਰ ਇੱਕ ਸ਼ਬਦ ਕਿਹਾ, ਕਹਿਣ ਲੱਗੇ ਬੇਟਾ ਚੱਲੈ, ਆ ਮੈਂ ਤੇਰੇ ਤਨ ਨੂੰ ਸਜਾਉਣਾ ਚਾਹੁੰਦਾ ਵਾਂ। ਸ਼ਬਦ ਪਤਾ ਕੈਸੇ ਚੁਣੇ? ਕਹਿੰਦੇ ਨੇ ਬਰਲਾਈ ਸੀ ਆਵਾਜ਼ ਮੈਂ ਬੋਲੇ ਗੁਰੂ ਗੋਬਿੰਦ, ਸ਼ਹੀਦਾਂ ਨੇ ਵਫਾ ਤੇ ਗੰਜਾ ਸ਼ਹੀਦਾਂ, ਗੰਜੇ ਸ਼ਹੀਦਾਂ ਵਿੱਚੋਂ ਸ਼ੇਰ ਅਰਜ਼ ਕਰ ਰਹੇ ਹਾਂ। ਜਦੋਂ ਕਿਹਾ ਵੀ ਮੈਂ ਤੇਗ ਵਾਣੀ ਹੈ, ਬਰਲਾਈ ਸੀ ਆਵਾਜ਼ ਮੈਂ ਬੋਲੇ ਗੁਰੂ ਗੋਬਿੰਦ, ਪਾਲਾ ਹੈ ਤੁਮੇ ਨਾਚ ਸੇ ਬੋਲੇ ਗੁਰੂ ਗੋਬਿੰਦ, ਰੋਕਾ ਨਹੀਂ ਆਗਾਜ ਸੇ ਬੋਲੇ ਗੁਰੂ ਗੋਬਿੰਦ, ਤੇ ਨਾਲ ਕਹਿਣ ਲੱਗੇ ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ। ਬੇਟਾ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ, ਤੂੰ ਤੇਗ ਵਾਣ ਚੱਲੇ, ਲੋ ਆਓ ਬੇਟਾ تن پاک پہ ہتھیار سجا دیں، ننی سی کمان چھوٹی سی تلوار سجا دیں۔ جدو سجائی ہم دیتے ہیں خندر، اسے شمشیر سمجھنا، نیزوں کی جگہ دادا کا تم تیر سمجھنا، جتنے مرے اسے انہیں بے پیر سمجھنا، زخم آئے تو رونا نہیں دلگیر سمجھنا، جب تیر کلیچے میں لگے سی نہیں کرنا، اُف منہ سے میری جان کبھی نہیں اچرنا۔ اوتھے جدو ترے تے جڑے شبد کہن لگے، پتر تیگ وان چلیے، تیگ بہادر دا پوتائیں، تیگ میں تینوں سجائیے، تیرے تن دے ٹکڑے تیگ نال ہو جان، پر تیگ نوں پچھ دے کے پجی نہ۔ کی اس پتر نوں اسی گرو دے نوں چیتے جی کر دے جنہ تیگ وائی۔ خضور نے شبد ورتے، بیٹا تم ہی ہو پنتھ کے بیڑے کے کھویا، سر بھینٹ کرو تیگ واؤ چل کے، سر بھینٹ کرو تاکہ پنتھ کی چلے نیا، لے دے کے تم ہی تے میرے گلشن کے بکیا، جو لو جاؤ رات تکتے ہیں خلد میں بھیا، خواہش ہے کہ تمہیں تیگ چلاتے ہوئے دیکھے جنہ نے تیگ وائی، خواہش ہے کہ تمہیں تیگ چلاتے ہوئے دیکھے، ہم آنکھ سے تمہیں برشی کھاتے ہوئے دیکھیں۔ تینوں برشی وجے تے میرے لال جی، میں اپنی اکھاں نال تکاں اس بابا اجیت سنگھ تے بابا جوجار سنگھ نوں روز چیتے کرنے ہاں، چمکور وچ تیگ باندھیاں نوں، بھائی صاحب سنگھ، بھائی موکم سنگھ تے بھائی ہمت سنگھ نوں چیتے کرنے ہاں، جنہاں رج کے تیگ وائی، بھائی بچتر سنگھ، بھائی ادے سنگھ، بھائی عالم سنگھ، بھائی جڑے کوٹھا سنگھ، بھائی مدن سنگھ، انیکاں سکھ نے جنہاں چمکور وچ تیگ وائی۔ اس تو اگے چلو، سما آ گیا، میں تھوڑی جی اگے ترنا چاہنا تے آنا اج دے وشے تے، جنہاں نے تیگ وائی انہاں نوں چیتے نہیں کر دے، گل وکھری کہ تیگ دا روپ چینج ہو جاندا ہے۔ دیکھو صاحب گرو کلگی دھر جی تو بعد سما آیا ہے، دم دما صاحب جان تو پہلا حضور نے مقدسر دا جنگ لڑیا ہے، خدرانے دی تاب تے انہاں نوں چیتے کرنے ہاں، جنہیں کلگی والیاں دی خاطر، کلگی والے دی خاطر رج کے تیگ وائی۔ صاحب گرو کلگی تر سچے پاتشاہ نے اپنے کرپا نال بہادر شاہ نو راج دوایا ہے، توجہ دیو کرپان دے ارتھ کر دیا، بہادر شاہ گرو گوبند سنگھ نو ملیا ہے، انہیں ایک سوال کیتا بھی تواڈے کول کرامات کی، کیڑی کرامات ہے؟ تے گرو کلگی تر نے کہا چھڈ پرا، تو کی کرامات تو لینے، کھڑے پے گئے، دسو کیڑی کرامات ہے؟ میرے حضور نے اکو دم گاترے پئی کرپان دے مٹھے تے ہاتھ پایا، کھچ کے کہن لگے کرپان ہی کرامات ہے۔ ڈر گیا، کہندا کیوں؟ کہن لگے اسے کرپان نال تیرے بھرا نو وڈ کے تینوں تک دوایا، تینوں وڈ کے کسی ہور نو تک تے بٹھا سکنے، یہ کرامات ہی۔ وہ کہندا فقیر ہو کے انہیں گسے چ، اوتھے میرے داتے نے جڑے ارتھ کیتے تیگ دے، کہن لگے ایک کرپان ہے، تیری کرپان اٹھ دیے غصے وچ، تے سکھ دی کرپان اٹھ دیے کرونا وچ۔ کرونا شبد چیتے رکھنا ترس وچ، تیری کرپان اٹھ دیے غصے وچ تے ظلم لئی، تے ساڈی کرپان اٹھ دیے دیا لئی، کرپا لئی تے ظلم نوں روکن دے لئی۔ تیری کرپان دے پیچھے دنیا دیاں خواہشاں نے، پر ساڈی کرپان دے پیچھے دنیا دا سکھ، دنیا نوں سکھ ملے۔ بہادر شاہ چکے ہے، سما لنگے ہے، بابا بندہ سنگھ بہادر آیا ہے۔ دیکھو پاویاں فلم بنان والے جڑی سربنس دانی بنائی، میں ایک گل نال ضرور عرض کراں گا، تسی تواریخ نوں کھوکھن والے ہو، کئی گلاں جب فلماں بن جاندیاں نے نا، وہ غلط گل پہ دین، دنیا مدتاں تک کوئی پتھر دی تنے جت دی فلم بنی، پتھر ہی پوجی گئے، اج تیکرا ساکی کارا پتھر دا کھیڑا نہیں چڈیا، بچارا تنا نہیں پتھر چو کڈیا، وہ اجے تیکرا پتھر چی گڈیا پیا، تے گرو گرنتھ صاحب نے تا انہوں رب تک پہنچا دیتا ہے۔ اوتھے جدو بابا بندہ سنگھ بہادر چلے، حضور نے پنج تیر دیتے نے، ستگرو دا لے کے اے آوازا، پنج سکھ پنج تیر نشان لے کے پنجاب دی دھرتی تے آیا، انہیں ایک پرن کیتا سی، تیگ وان تو پہلا کیا سی داتا، میں پچھلی باری ایک شعر عرض کیتا سی، اس کچی چمکور دی گلی مورے قلعہ دلی دا اسی چکا دیاں گے، تیگ وان آگے تے قلعے چکن گے، قلعہ دلی دا اسی چکا دیاں گے، چورا کری نہ قلعے آنند پور دا، کلی کلی نوں ਕਿਲਾ ਬਣਾ ਦਿਆਂਗੇ, ਮਾਛੀ ਵਾੜੇ ਦੇ ਸੱਤਰ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿਨ੍ਹਾਂ ਕੰਡਿਆਂ ਦਿੱਤਾ ਨਾ ਸੌਣ ਦੇ ਤੈਨੂੰ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਤਵੱਜੋ ਦਿਓ ਸਾਹਿਬ, ਗੁਰੂ ਕਲਗੀਧਰ ਦੀ ਕਿਰਪਾ ਲਈ ਚੱਪੜ ਚਿੜੀ ਦੇ ਮੈਦਾਨ ਵਿੱਚ ਤੇਗ ਵਾਈ। ਅਸੀਂ ਕਹਿੰਦੇ ਹਾਂ ਤੀਰ ਨਾਲ, ਕਦੀ ਪੜਿਓ ਕਰਮ ਸਿੰਘ ਅਸਟੋਰੀਅਨ ਦਾ ਬੰਦਾ ਕੌਣ ਥਾ, ਕਦੀ ਪੜਿਓ ਇਤਿਹਾਸ ਵਿੱਚ ਗੰਡਾ ਸਿੰਘ ਤੋਂ ਬੰਦਾ ਬਹਾਦਰ ਬਾਰੇ, ਕਹਿਣ ਲੱਗੇ ਉਸ ਵੇਲੇ ਫਤਿਹ ਸਿੰਘ, ਭਾਈ ਫਤਿਹ ਸਿੰਘ ਨੇ ਤੇਗ ਪਕੜੀ ਤੇ ਵਜ਼ੀਰ ਖਾਂ ਨੂੰ ਵਿੱਚੋਂ ਵਿੱਚ ਤੇਗ ਨਾਲ ਚੀਰ ਕੇ ਰੱਖ ਦਿੱਤਾ। ਜਿਨ੍ਹੇ ਵਜ਼ੀਰ ਖਾਂ ਨੂੰ ਚੀਰਿਆ ਉਹਨੂੰ ਅਸੀਂ ਵੀ ਚੇਤੇ ਕਰਨੇ ਆ ਰੋਜ਼, ਜਿਨ੍ਹਾਂ ਤੇਗ ਵਾਹੀ ਤੇਗ ਨਾਲ ਚਟਕਾਇਆ ਸੀ ਵਜ਼ੀਰ ਖਾਂ ਨੂੰ, ਸਮਾਣਾ ਫਤਿਹ ਕੀਤਾ, ਤੇਗ ਵਾਹੀ, ਪਰਤ ਕੇ ਤੇਗ ਦਾ ਇਤਿਹਾਸ ਸ਼ੁਰੂ ਐਸਾ ਹੋਇਆ। ਸਿੱਖਾਂ ਦਾ ਰੋਜ਼ ਦੇ ਕੰਮ ਹੋ ਗਿਆ ਕਿ ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਚੜ੍ਹੇ ਤਰੰਗ। ਤੇਗ ਵਾਂਧਿਆਂ ਵਾਂਧਿਆਂ ਗੁਰਮੁਖੋ ਆ ਭਾਈ ਸਾਹਿਬ ਕਹਿ ਕੇ ਗਏ, ਦੇਸ਼ ਦੀ ਆਜ਼ਾਦੀ ਲਈ ਤੇਗ ਵਾਈ। ਸਮਾਂ ਆਇਆ ਆਜ਼ਾਦ ਮੁਲਕ ਵਿੱਚ ਆਪਣੀ ਹਸਤੀ ਨੂੰ ਆਜ਼ਾਦ ਰੱਖਣ ਲਈ ਤੇਗ ਵਾਈ। ਦੇਖੋ ਜਿਨ੍ਹਾਂ ਨੇ ਤੇਗ ਵਾਈ, ਆਪਣੀ ਹਸਤੀ ਨੂੰ ਆਜ਼ਾਦ ਰੱਖਣ ਲਈ ਤੇਗ ਵਾਈ, ਤੇ ਸਮਾਂ ਆਇਆ ਦੇਸ਼ ਆਜ਼ਾਦ ਕਰਾਉਣ ਦੇ ਲਈ ਸਭਰਾਵਾਂ ਦਾ ਜੰਗ ਹੈ। ਮੈਂ ਇੱਕ ਖਿਣ ਕਹਿ ਕੇ ਸਮਾਪਤੀ ਕਰਾਂਗਾ, ਧਿਆਨ ਦਿਆ ਜੇ ਗੁਰਮੁਖੋ, ਸਭਰਾਵਾਂ ਦਾ ਜੰਗ ਹੈ, ਸਿੱਖ ਕੌਮ ਦਾ ਆਖਰੀ ਥੰਮ। ਸ਼ਾਮ ਸਿੰਘ ਅਟਾਰੀ ਉਹ ਲੈ ਕੇ ਅੱਜ ਚੀਨੀ ਘੋੜੀ ਤੇ ਸਵਾਰ ਹੋ ਤੇਗ ਲੈ ਕੇ ਮੈਦਾਨੀ ਜੰਗ ਵਿੱਚ ਉਤਰੇ, ਤੇ ਮਹਾਰਾਣੀ ਜਿੰਦਾ ਨੇ ਉਹਨੂੰ ਇੱਕ ਚਿੱਠੀ ਲਿਖੀ ਸੀ ਘਰ ਬੈਠੇ ਨੂੰ। ਕਹਿਣ ਲੱਗੇ ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿੱਚ ਧਾਰ ਸਿੰਘਾਂ ਜੰਗ, ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾਂ, ਕਾਹਨੂੰ ਹਾਰਦੇ, ਕਿਉਂ ਮਿਹਣੇ ਲੋਕ ਦਿੰਦੇ, ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾਂ। ਕਹਿਣ ਲੱਗੇ ਅਜਾ ਸਮਾਂ ਹੀ ਵਕਤ ਸੰਭਾਲ ਸਿੰਘਾਂ, ਲੈਂਦੀ ਜਾਂਦੀ ਪੰਜਾਬ ਦੀ ਪੱਤ ਰੱਖ ਲੈ। ਕਹਿਣ ਲੱਗੇ ਅਜਾ ਸਮਾਂ ਹੀ ਵਕਤ ਸੰਭਾਲ ਸਿੰਘਾਂ, ਲੈਂਦੀ ਜਾਂਦੀ ਪੰਜਾਬ ਦੀ ਪੱਤ ਰੱਖ ਲੈ। ਲੱਸ ਦੀ ਦਿੱਸੇ ਰਣਜੀਤ ਦੀ ਪੱਗ ਮੈਨੂੰ, ਮੋਏ ਮਿੱਤਰਾਂ ਦੀ ਯੋਧਿਆ ਆਣ ਰੱਖ ਲੈ। ਸ਼ਾਮ ਸਿੰਘ ਅਟਾਰੀ ਤੁਰਿਆ, ਉਹ ਇੱਕ ਗੱਲ ਕਹਿ ਕੇ ਗਿਆ ਸੀ, ਲੈ ਕੇ ਕਿਰਪਾਨ ਜਿਹੜੀ ਰਾਜ ਨੂੰ ਛੱਡ ਕੇ ਆਇਆ ਜਦੋਂ ਬੁਰਸ਼ਾ ਗਰਦੀ ਹੋਈ ਸੀ। ਆਪ ਨੂੰ ਪਤਾ ਵੀ ਸ਼ਾਮ ਸਿੰਘ ਅਟਾਰੀ ਦੀ ਧੀ ਬੀਬੀ ਨਾਨਕੀ ਸ਼ੇਰੇ ਪੰਜਾਬ ਦੇ ਪੋਤੇ ਕਵਰ ਨੌ ਨਿਹਾਲ ਨਾਲ ਵਿਆਹੀ ਸੀ। ਉਸ ਬੱਚੀ ਨੂੰ ਡੋਗਰਿਆਂ ਨੇ, ਮੈਂ ਇਸ ਵਿਸ਼ੇ ਵੱਲ ਨਾ ਚੱਲਾਂ, ਇਹ ਵੱਖਰਾ ਵਿਸ਼ਾ ਵੀ ਸਿੱਖ ਰਾਜ ਦੀਆਂ ਛਾਮਾਂ ਕਿਵੇਂ ਪਈਆਂ। ਉਹਦੇ ਪੇਟ ਵਿੱਚ ਬੱਚਾ ਪਲਦਾ, ਖੜਕ ਸਿੰਘ ਦੀ ਮੌਤ ਹੋਈ, ਕਵਰ ਨੌ ਨਿਹਾਲ ਨੂੰ ਪੱਥਰਾਂ ਨਾਲ ਫੇਰ ਕੇ ਮਾਰਿਆ, ਉਹਦੇ ਪਲਦੇ ਹੋਏ ਬੱਚੇ ਨੂੰ ਜ਼ਹਿਰ ਦੇ ਕੇ ਉਹਨੂੰ ਵੀ ਮਾਰ ਦਿੱਤਾ ਗਿਆ। ਸ਼ਾਮ ਸਿੰਘ ਅਟਾਰੀ ਘਰ ਆ ਗਿਆ ਵੀ ਇਸ ਖਾਲਸਾ ਰਾਜ ਦਾ ਖਾਤਮਾ ਹੈ। ਅੱਜ ਉਹ ਤੇਗ ਕਈ ਸਾਲਾਂ ਦੀ ਕਿੱਲੀ ਨਾਲ ਲਟਕਦੀ ਸੀ, ਜਦੋਂ ਰਾਣੀ ਜਿੰਦਾਂ ਦੀ ਚਿੱਠੀ ਆਈ, ਬੁੱਢੇ ਸ਼ੇਰ ਦਾ ਖੂਨ ਉਬਾਲਾ ਖਾਧਾ, ਉਹਨੇ ਪਕੜੀ ਕਿੱਲੀ ਨਾਲ ਤੰਗੀ ਕਿਰਪਾਨ, ਤੇ ਘਰ ਵਾਲੀ ਨੂੰ ਇੱਕ ਗੱਲ ਕੀ, ਚਿਖਾ ਤਿਆਰ ਰੱਖਿਓ, ਜਾਂ ਤਾਂ ਅੱਜ ਖਾਲਸਾ ਰਾਜ ਪਰਤ ਕੇ ਕਾਇਮ ਕਰਕੇ ਆਵਾਂਗਾ, ਤੇ ਜਾਂ ਫਿਰ ਮੇਰੀ ਲਾਸ਼ ਆਵੇਗੀ। ਜਿਨ੍ਹਾਂ ਨੇ ਤੇਗ ਵਾਹੀ, ਧਿਆਨ ਦਿਆ ਜੇ, ਕਹਿਣ ਲੱਗਾ ਇੱਕ ਕੰਮ ਹੋਵੇਗਾ। ਗਿਆ ਸਰਦਾਰ, ਕਹਿੰਦੇ ਨੇ ਉੱਥੇ ਧਿਆਨ ਸਿੰਘ ਡੋਗਰੇ ਵਰਗੀਆਂ ਚਾਲਾਂ ਚੱਲੀਆਂ, ਪਹਿਲਾਂ ਹੀ ਸੀ ਪੁਲ ਤੋੜਾਂਗੇ, ਬਰੂਦ ਦੀ ਥਾਂ ਤੇ ਰੇਤਾ ਦਿਆਂਗੇ। ਸ਼ਾਮ ਸਿੰਘ ਅਟਾਰੀ ਉਤਰਿਆ, ਤੇ ਜਿਹੜੇ ਸਿੱਖ ਪਿਆਰ ਵਾਲੇ ਸਨ ਚਿਹਰਿਆਂ ਤੇ ਲਾਲੀਆਂ ਆ ਗਈਆਂ, ਅੱਜ ਸਰਦਾਰ ਬੁੱਢਾ ਸ਼ੇਰ ਆ ਗਿਆ, ਜਿੱਤ ਕੇ ਜਾਵਾਂਗੇ, ਕਸਰ ਕੱਢਾਂਗੇ ਮੁਦਕੀ ਤੇ ਫੇਰੂ ਸ਼ਹਿਰ ਵਾਲੀ। ਧਿਆਨ ਸਿੰਘ ਵਰਗੀਆਂ, ਤੇਜਾ ਸਿੰਘ ਵਰਗੀਆਂ ਕਸਮਾਂ ਚੁਕਾਈਆਂ ਕਿ ਸ਼ਾਮ ਸਿੰਘ ਕਿ ਤੂੰ ਕਸਮ ਖਾ ਵੀ ਤੂੰ ਭੱਜ ਕੇ ਨਹੀਂ ਜਾਏਗਾ। ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਖਲੋ ਕੇ ਕਿਆ, ਕਹਿਣ ਲੱਗਾ ਮੇਰਾ ਕਲਗੀ ਵਾਲਾ ਮਿਹਰ ਕਰੇ, ਇਹੋ ਜੀ ਤੇਗ ਵਾਂਗ ਮਰਨ ਤੋਂ ਬਾਅਦ ਹੀ ਹੱਥ ਵਿੱਚੋਂ ਤੇਗ ਨਿਕਲੇਗੀ, ਜਿਉਂਦਿਆਂ ਨਹੀਂ ਛੱਡਦਾ। ਉਸ ਵੇਲੇ ਇਹਨਾਂ ਨੂੰ ਪਤਾ ਲੱਗ ਗਿਆ ਜ਼ਰੂਰ ਮਰੇਗਾ, ਇਹ ਜ਼ਰੂਰ ਸ਼ਹੀਦ ਹੋਵੇਗਾ। ਉਹਨਾਂ ਨੇ ਸ਼ਬਦ ਵਿੱਚ ਮਰੀ ਵਰਤਿਆ, ਕਿਉਂਕਿ ਉਹ ਗਦਾਰ ਨੇ। ਸ਼ਾਮ ਸਿੰਘ ਅਟਾਰੀ ਫਿਰ ਉਤਰੇ, ਕਹਿੰਦੇ ਨੇ ਬਰੂਦ ਦੀ ਥਾਂ ਜਦੋਂ ਜੰਗ ਪੂਰੇ ਜੋਗਣ ਤੇ ਸੀ, ਰੇਤਾ ਨਿਕਲਿਆ, ਭੱਜਦੇ ਡੋਗਰਿਆਂ ਨੇ ਪੁੱਲ ਤੋੜ ਦਿੱਤਾ, ਤੇ ਉਹ ਬੁੱਢਾ ਜਰਨੈਲ ਕਹਿੰਦਾ ਹੁਣ ਭੱਜਿਓ ਨਾ, ਕਲਗੀ ਵਾਲੇ ਦੀ ਪੱਗ ਨੂੰ ਦੇਗ ਨਾ ਲਾਇਓ। ਉਹਨੇ ਇੱਕੋ ਗਈ, ਕਹਿਣ ਲੱਗਾ ਜੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹੋ, ਬਸ ਚਮਕੌਰ ਨੂੰ ਚੇਤੇ ਕਰਕੇ ਅੱਜ ਲੜ ਕੇ ਸ਼ਹੀਦ ਹੋ ਜਾਓ, ਭੱਜ ਕੇ ਘਰਾਂ ਨਾ ਜਾਏ। ਕਹਿੰਦੇ ਨੇ ਵਿੱਚ ਰਿਹਾ ਸਰਦਾਰ, ਸੱਤ ਗੋਲੀਆਂ ਸ਼ਾਮ ਸਿੰਘ ਅਟਾਰੀ ਦੇ ਸੀਨੇ ਵਿੱਚ ਲੱਗੀਆਂ ਸਨ, ਇਹ ਤਲਵਾਰ ਵਾਂਧਾ ਗਿਆ, ਤੇ ਜਦੋਂ ਫਿਰ ਉੱਥੇ ਤਲਵਾਰ ਤੇਗ ਵਾਹੀ تے شاہ محمد نے اس سیل نو جڑا پیش کیتا ہے اونوں تسی روز ارداس وچ چیتے کر دیو میں کہہ کے نہیں تر جاندے تیگ وائی اوتھے او کہندا آئیاں پلٹنا بیڑ کے توپ خانے او اگوں سنگاں نے پاسڑے موڑ سٹے آئیاں پلٹنا بیڑ کے توپ خانے اگوں سنگاں نے پاسڑے موڑ سٹے میوا سنگھ ماگے کھاں ہوئے سدھے تھلے تین فرنگی دے توڑ سٹے شام سنگھ سردار اٹاری والے بن شستری توڑ وچھوڑ سٹے او شام محمد سنگا نے گوریاں دے وانگ نبواں لو نچوڑ سٹے انہاں تیگ وائی اے نچوڑ کے رکھ دیتے نبواں دی طرح جدو شام سنگھ اخیر ڈگا ہے تے کہندے شام سنگھ اٹاری دی لاش کڈن لگے تے گوریاں دیاں شریراں دے وچ گری پئی سی لاش اے دا مطلب کہ اینے بندے انہیں وڈے تے جدو لاش چکن لگے تے جس جرنیل نے فتح پائی ایک سجن نے لکھا ہے کہ دوجے سپاہی شراب دا پیگ لے کے آئے بھی اج پنجاب دی دھرتی تے انگریز راج قائم اس ویلے کہندے نے انہیں پیالے نو پچھا موڑ دیتا سردار شام سنگھ دی لاش کڈی کہندے نے اودی پرکرما کر کے سلوٹ ماریا اکھاں بھر کے کہندا او سردارا تو ہاریا نہیں تینوں دھوکے نال ہرایا گیا ہے میں جتیا نہیں مینوں دھوکے نال جتایا گیا تو نہیں ہاریا تینوں تیرے ہرا گئے نے کہندے نے جدو پنڈ لے کے آئے تے سردار جی دی کرپان نہیں سی نکلدی آپ جی نوں پتا ہوے اینی گھٹ کے تیز پکڑی شام سنگھ دی جا شریر اٹاری آیا سکھ راج دا آخری تھم سی جن نے تیگ وائی کہندے نے اودے ہاتھ وچوں تیگ نہ نکلے بڑی مشکل نال تیگ کڈن کچھ کہندے نے نال ہی جاندی رہی اس شام سنگھ اٹاری بڈھے جرنیل نوں چیتے کرنے جن نے تیگ وائی گرمخو دیش دی آزادی ہوئی کرتار سنگھ سرابا شہید بھگت سنگھ ادھم سنگھ ورگیاں نوں تے کدی چیتے رکھو ہری نلوے دی تیگ نوں اج وی کابل نے جے بھلیا کابل نے ساری دنیا نوں وقت پایا ہے پر کیول ایک ہری سنگھ جرنیل جدی تیگ سامنے اج وی کہندے نے بچا چپ شاں ہریا راگ لے پشتو کہندے نے بیٹا چپ کر جا نہیں تے ہریا تینوں کھا جائے گا تے میں ہری سنگھ نلوے دا جیون جدو پڑھنا کہندے نے سردار نو گولی بجی او وی دھوکے نال ماری گھوڑے تے چڑھیا کہندا گھوڑیا اج لے چل مینوں قلعے وچ اج آخری وار تیرے تے سواری کرنی جمراؤ تے قلعے وچ سردار گیا ہے زخمی لو لہانے ایک گل انہیں کہی کہندا میری موت دا باہر رولا نہ پایو نہیں تے پٹھان تانوں کھا جان گے دھیان دیو دی تیگ وچ کنا کو دم سی کہندا دوجا ایک کام کریو کہ جدو شیرے پنجاب آوے اونوں کہہ دینا میں یتن کیتا ہے کہ تیرے خالصہ راج نوں قائم کر لی کدی دھوکھا نہیں دتا ایک کام کریو جدو میرا سسکار کرنا ہے تے میرا منہ کابل دی دھرتی ول رکھیو پوچھا کیوں کہندا میں جیوندیاں تیگ وا کے کدی دشمن تو نہیں منہ موڑیا تے مرن تو بعد میرا منہ کابل ول رکھیو چیتے رکھن گے کدی سکھ نے تیگ وائی سی ڈاڈی سون سنگھ شیتل جی نے بڑی سونی کوتا کہی کہن لگے میرا منہ کابل ول رکھنا جد لامبو لانا جنہ نے تیگ وائی میرا منہ کابل ول رکھنا جد لامبو لانا میں نہیں ویری تو سکھیا کدی منہ پوانا او میرا نام لے کے تساں نے رنجیت نو وجانا میں نال تساں دیکھواں گا تسی نہیں گھبرانا او سردار نو چیتے کرنے جنہ تیگ وائی گرمخو دیش دی آزادی لی تیگ وائی سما آیا پاویں اسی لوک بھل گئے پر اتہاس کدی نہیں بھلے گا 84 وچ تیگ وائی اے طریقہ سی وکھرا کہ تیگ وائی کس طریقے دے نال انہاں تیگ وائی تے سما آ گیا 31 اکتوبر دا اج سکھ تیگ لے کے تریا تے تیگ ہو جتھوں میں شروعات کیتی سی پگ تیری کی جہانگیر دی اس ویلے جہانگیر دلی تے سی تے 84 دے وچ اس ویلے دا حاکم دلی تے مائی انہاں نے اج تیگ دی تھاں تے پکڑیا شستریے بھائی صاحب جدو سناندے پئے سن نا میں پچھلے واری او عرض کر کے گیا جڑا لیکچر کر رہے سن کہ کی گرو گرنتھ صاحب بولدے نے اس ویلے اج اونے تیگ پکڑی شستر پکڑے ہیں ہرمندر صاحب دیکھ کے اکال تک تہ تیری ہوئے ہے تے پچھلے دن عرض کیتی سی کہ اسی ایویں دھکا کرنے ہاں کہ کیڑے جتھے بندی چو آیا سی جی اے کیڑی سمپردا چو آیا سی سکھ دی سمپردہ کیول خالصہ پنتے تے جنمے دا امرت وچو ہے جتھے بھی کوئی انک وگارے سے کوتی ڈر پیندا ہے کہندے اس ویلے 31 اکتوبر دا دن آیا کتکی 31 اکتوبر ہی دن آیا تیر مندر صاحب وہ گرو رام داس بولے سویرے حکمنامہ آ گیا سورت محلا تیجا بھگتاں دی صدا تو رکھ دا ہر جیو تور تو رکھ دا آیا پرہلاد جم تد راک لیے ہر جیو ہرناش مار پچایا گرمکھاں نوں پرتیت ہر جیو منمکھ بھرم پلایا اس بےئنت نے بےئنت نوں پریریا شبد ول دھیان دیا جے اس بےئنت نے جدا انت کسے نہیں پایا اس بےئنت نے بےئنت نوں پریریا وہ پکڑ کے تیگ تریا سینا بن کے رکھ دتا تے اج تیکرا سی انہوں ارداس بھی یاد کران گے جنہ نے تیگ وائی انہوں نے انکھ نوں قائم رکھیا تیگ وا کے گرمکھو اس تیگ نوں چیتے رکھو جیڑی گرو ہرگوبند صاحب تو شروع ہوئی تے دو گلاں چیتے رکھو سکھ دی تیگ مظلوم کی رکھیا جروانے کی پکیا دیگ چلائی تیگ وائی تے سکھ کہندے سن ساڈے گھر وچ بھکھے دے لئی لنگر دی تھالی تیار ہوے گی سر پھرے دے لئی کرپان تیار ہوے گی پیار نال آوے گا لنگر ملے گا تے لنگر کھون دا یتن کرے گا تے سر قلم کر دتا جائے گا انہاں نوں اسی روز چیتے کرنے ہاں جنہاں اپاں شبد ورتنے ہاں کھٹیاں جپیاں تپیاں جنہاں نام جپیاں ونڈ چھکیاں دیگ چلائی تے پرت کے سما بنیا تے کلے پیٹو نہیں بنے ایویں پرشاد چھک کے نہیں جاندے رہے سما بنیا تے پھر تیگ وائی ایہو جی تیگ وائی انہاں دی تیگ نو اج بھی سنیاں دنیا دیکھ دیئے تے کمب دیئے کل نو آپاں اگے ترنے تیگ وائی تو بعد انہاں نو چیتے کرنے ہاں تیگ واہی اگلی دیکھ کے آن ڈٹھ کیتا دیکھو یہ وشا بڑا گوڑا ہے دیکھ کے آن ڈٹھ جاں تاں رب کردا ہے میں اشارہ کر جانا بھی کل میں کی کہنا چاہنا آپ نال کی سانجھا کرنا چاہنا جاں رب ویکھ کے آن ڈٹھ کردا ہے جاں گرو کردا ہے تے جاں پھر گرو دا روپ ہویا سکھ ویکھ کے آن ڈٹھ کیت کردا ہے جنہاں نے ویکھ کے آن ڈٹھ کیتا تے کی ویکھ کے آن ڈٹھ کیتا اے اپاں کل نوں واچاں گے ہویاں بےئنت بھلاں صاحب سنگت آپ کرپا کر کے بخش دیا جے یتن میں کرنا سی بھی اس واری ارداس دا سبجیکٹ پورا ہو جائے پر آرمب وچ عرض کیتی ہے من کہندا منا پرت کے پتا نہیں کرنی آ کہ نہیں پر ایک واری جو خزانہ گرو دا ہے وہ سنگت نوں سانجھا ہو جائے واہ گرو جی کا خالصہ واہ گرو جی